ਸਤਿਗੁਰ ਸੀਵੀ ਬਹੁਤਾ ਦੁੱਖ ਲਾਗਾ ਜੋ ਵਿਚਾਰੀ ਪਰਮਾਈ ਹਮ ਦੀਨ ਤੁਮ ਯੁਗ ਯੁਗ ਦਾਤੀ ਸਭ ਦੀ ਦੇਹੀ ਬੁਝਾਈ ਬਿਨ ਸਤਿਗੁਰ ਸੀਵੀ ਬਹੁਤਾ ਦੁੱਖ ਲਾਗਾ ਜੁਗ ਚਾਰੀ ਪਰਮਾਈ ਹਮ ਦੀਨ ਤੁਮ ਯੁਗ ਯੁਗ ਦਾਤੀ ਸਭ ਦੀ ਦੇਹੀ ਬੁਝਾਈ ਹਰ ਜੀ ਕਿਰਪਾ ਕਰੋ ਤੁਮ ਪਿਆਰੀ ਸਤਿਗੁਰ ਦਾਤਾ ਮੇਲ ਮਿਲਾਵਹੁ ਹਰ ਨਾਮ ਦਿਵਹੁ ਆਧਾਰੀ ਮਨਸਾ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖੂ ਮਨ ਨਿਰਮਲ ਹੋਆ ਕਿਲ ਬਿਖੂ ਕਾਟਨ ਹਾਰਾ ਸਬਦ ਮਰਹੂ ਫਿਰ ਜੀਵਹੁ ਸਦ ਹੀ ਤਾ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੀ ਪਾਵਾ ਕੋਈ ਦਾਤਾ ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰੱਪੀ ਸੁਖ ਪਾਇਆ ਦਰਗਹ ਜਪ ਹੀ ਸੇਈ ਦਾਤਾ ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰੱਪੀ ਸੁਖ ਪਾਇਆ ਦਰਗਹ ਜਪ ਹੀ ਸੇਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੁਗੋ ਜੁਗੋ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਗੱਦੀ ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਜਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਬਾਣੀ ਦੇ ਬੋਹਿਤ ਨਾਮ ਦੇ ਜਹਾਜ਼ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੇ ਦੀਵਾਨ ਹਾਲ ਵਿਖੇ ਸੁਸ਼ੋਭਿਤ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਔਰ ਦੇਸ਼ਾਂ ਵਿਦੇਸ਼ਾਂ ਦੇ ਅੰਦਰ PTC ਨੈਟਵਰਕ ਰਾਹੀਂ ਸਤਿਗੁਰੂ ਜੀ ਦੇ ਇਸ ਮੁਬਾਰਕ ਅਸਥਾਨ ਦੇ ਚਰਨਾਂ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਵਡਭਾਗੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਸਤਿਗੁਰੂ ਦੇ ਪਾਵਨ ਚਰਨਾਂ ਅੰਦਰ ਜੁੜ ਬੈਠੇ ਹੋ। ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਆਏ ਹੋਏ ਪਵਿੱਤਰ ਮੁੱਖ ਵਾਕ ਦਾ ਪਾਠ आप जी ने सरवण किया है, आओ इस पावन शब्द की विचार सतगुरु जी दे इस मुख वाक की विचार आप सरवण करन की कृपालता करो जी। मन बिरतियां जोड़ते हुए गुर चरणा के अंदर फतेह बुला के हाजरी लवाओ। वाहिगुरु जी का खालसा वाहिगुरु जी की फतेह।
सतनाम वाहिगुरु साहिब जी। सोरठ महला तीजा। बिन सतगुर सेवे बहुता दुख लागा। जुग चारी परमाई।
सोरठ राग दे अंदर तीसरे पातशाह धन गुरु अमरदास महाराज जी की पावन दसना तो उच्चारण किए हुए ये बचन श्री गुरु ग्रंथ साहिब पातशाह जी के पावन अंक 603 के उत्ते सुशोभित हैं। गुरदेव पावन बचन करते हैं, बिन सतगुर सेवे बहुता दुख लागा, जोग चारे परमाई। जो जीव इस मनुखा जीवन के अंदर सदा फिर सदीवी सतगुरु की शरण में पै के गुरु की सेवा में शब्द की कमाई दे विच नाम अभ्यास के अंदर नहीं लगते, बिन सतगुर सेवे बहुता दुख लागा, उन्होंने मनुखा जीवन के अंदर बहुत वड्डा वाधा दुख प्राप्त हुंदा। जुग चारे परमाई ते चार जुग पाव बेअंत लंबा समा ओ जीव संसार दे अंदर जम्मन मरण दे गेड़ दे अंदर भटकते रहते हैं। सतगुरु है जिस दे संग सिख का उधार होना। मनुखा जीवन मालक ने बड़े 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 भागां नाल दित्ती है ते इस मनुखा जीवन दे अंदर जीव का जिहड़ा उधार है वह गुरु दे चरणी लग के है, गुरु कोलों उपदेश लैके है, गुरु की शरण विच पै के है। क्योंकि सुखमणि साहब जी की पावन बाणी के अंदर गुरदेव के पावन बचन हैं, सत पुरख जिन जाने सतगुर तिसका नाऊ तिसकै संग सिख उदरे नानक हर गुण गाओ। गुरु है उस करते पुरख मालक नू जानन वाला, गुरु है सानू परमात्मा नाल मिलान वाला, गुरु है सानू जीवन का सीधा रस्ता दसन वाला। गुर बिन घोर अंधार, गुरु बिन समझ ना आवै, गुर बिन सुरत न सुध, गुरु बिन मुकत ना पावै। गुरु तो बिना मुक्ति नहीं है, गुरु तो बिना जीवन की समझ नहीं आती। क्योंकि असल दे अंदर जीवन का जिहड़ा स्पिरिचुअल पक्ष है, जीवन का जिहड़ा अध्यात्मक पक्ष है, असल दे अंदर जिहड़ा जीव का निशाना है, उन्नी देर तक पता नहीं लगता, उन्नी देर तक बंदा उस दी विचार नहीं करता। सतगुर की सेव ना कीनिया क्या वो करे विचार, शब्द सार ना जानई विख भूला गा वार। इस सोरठ राग दे अंदर ही गुरु अमरदास महाराज दे बचन हन, बिना गुरु तो गुरु दे शब्द तो जुड़िया। सतगुर की सेव ना कीनिया क्या वो करे विचार, की उस नू जीवन की सही विचार का पता लग सकता, नहीं लग सकता। जीवन नू स्पिरिचुअल पक्ष तो वह बंदा एनालाइज कर सकता नहीं कर सकता। असी हाँ पदार्थवादी बंदे, साड़ी सोच है मटीरियलिस्टिक, असी हाँ अग्ञानता दे हनेरे दे अंदर घिरे हुए। साड़ी निगाह दे अंदर पदार्थ वड्डा, दुनिया वड्डी है, साध संबंध वड्डे ने, संसार का पैसा पदवी शोहरत वड्डी है। असी कई बार इसे अपनी अज्ञानता भरी सोच करके ये गल कह दें जी, देखो फलाना गुरुद्वारे भी नहीं जाता, उहदे कोल तां बड़ा पैसा, फलाने ने कभी पाठ नहीं किया। देखो असी किन्ने संसारी बंदे हैं, असी दुनियावी तकड़ी दे नाल धार्मिक वडियाई नूं तोलण की कोशिश करते हैं। क्योंकि साडी जिहड़ी सुरत है ना, जिवें खूह का डड्डू है, खूह के डड्डू की सोच खूह तो पार जाती नहीं है, उहदे अंदर इन्नी कु ना समझी है। मलन भई मत मध वा, तेरी गत लखी न जाए, करो किरपा भ्रम चुकई, मैं समत दियो समझाए।
ਜਿੰਨੀ ਦੇਰ ਤੱਕ ਅਸੀਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੀ ਸੇਵਾ ਵਿੱਚ ਨਹੀਂ ਲੱਗਾਂਗੇ, ਗੁਰੂ ਦਾ ਪੱਲਾ ਨਹੀਂ ਫੜਾਂਗੇ, ਅਸੀਂ ਇਸ ਪਦਾਰਥਵਾਦੀ ਹਉਮੈ ਦੀ ਚਾਰ ਦੀਵਾਰੀ ਵਿੱਚੋਂ ਨਿਕਲ ਕੇ ਜੀਵਨ ਨੂੰ ਇੱਕ ਨਵੇਂ ਪ੍ਰੋਸਪੈਕਟਸ ਤੋਂ, ਜੀਵਨ ਨੂੰ ਇੱਕ ਨਵੇਂ ਐਂਗਲ ਤੋਂ ਜਿੰਨੀ ਦੇਰ ਤੱਕ ਨਹੀਂ ਦੇਖਾਂਗੇ, ਉੰਨੀ ਦੇਰ ਤੱਕ ਅਸੀਂ ਜੀਵਨ ਵਿੱਚ ਸਫਲ ਨਹੀਂ ਹੋ ਸਕਦੇ। ਸਤਿਗੁਰ ਕੀ ਸੇਵ ਨਾ ਕੀਨੀਆ ਕਿਆ ਉਹ ਕਰੇ ਵਿਚਾਰ, ਸ਼ਬਦ ਸਾਰ ਨਾ ਜਾਣੇ, ਉਹਨੂੰ ਸ਼ਬਦ ਦੀ ਸਾਰ ਨਹੀਂ ਹੈ, ਬਾਣੀ ਦਾ ਮਹੱਤਵ ਨਹੀਂ ਉਹਨੂੰ ਪਤਾ। ਦੇਖ ਭੂਲਾ ਗਾਵਾਰ, ਉਹ ਤਾਂ ਗਵਾਰ ਹੈ, ਨਾ ਸਮਝ ਬੰਦਾ ਹੈ, ਅਗਿਆਨੀ ਬੰਦਾ ਹੈ। ਅਸੀਂ ਨਾ ਸਮਝ ਬੰਦੇ ਦੀ ਰੀਸ ਕਰਦੇ ਹਾਂ। ਜਦੋਂ ਅਸੀਂ ਕਹਿੰਦੇ ਵੀ ਫਲਾਣਾ ਬੰਦਾ ਗੁਰੂ ਘਰ ਨਹੀਂ ਜਾਂਦਾ, ਨਿਤਨੇਮ ਨਹੀਂ ਕਰਦਾ, ਅਸੀਂ ਉਸ ਮੂਰਖ ਦੇ ਮਗਰ ਲੱਗਣਾ ਚਾਹੁੰਦੇ ਹਾਂ। ਉਹ ਤਾਂ ਨਾ ਸਮਝ ਹੈ, ਉਹਦੇ ਜੀਵਨ ਦੇ ਅੰਦਰ ਅਧਿਆਤਮਕ ਕਦਰਾਂ ਕੀਮਤਾਂ ਦੀ ਕੋਈ ਵਡਿਆਈ ਨਹੀਂ ਹੈ, ਸੂਝ ਨਹੀਂ, ਉਹ ਤਾਂ ਭਟਕ ਰਿਹਾ, ਉਹ ਤਾਂ ਗਵਾਚਿਆ। ਸੀ ਕਿਸੇ ਦੇ ਮਗਰ ਖੂਹ ਵਿੱਚ ਛਾਲ ਥੋੜ੍ਹਾ ਮਾਰਨੀ ਹੈ। ਅਸੀਂ ਜੀਵਨ ਨੂੰ ਗੁਰੂ ਦੇ ਸ਼ਬਦ ਦੇ ਨਜ਼ਰੀਏ ਨਾਲ ਜਿੰਨੀ ਦੇਰ ਤੱਕ ਨਹੀਂ ਸਮਝਾਂਗੇ, ਉੰਨੀ ਦੇਰ ਤੱਕ ਅਸੀਂ ਵੀ ਗਵਾਰਾਂ ਦੀ ਤਰ੍ਹਾਂ ਇਸ ਬਿੱਖ ਵਿੱਚ ਫਸੇ ਰਵਾਂਗੇ। ਜ਼ਹਿਰ ਹੈ ਦੁਨੀਆ, ਇਹ ਪਦਾਰਥ ਨਾਮ ਨੂੰ ਵਿਸਾਰ ਕੇ ਸਿਰਫ ਬਿੱਖ ਬੂਟੀ ਹੈ ਜਿਹੜੀ ਅਸੀਂ ਖਾ ਰਹੇ ਹਾਂ। ਸ਼ਬਦ ਸਾਰ ਨਾ ਜਾਣੀ, ਬਿੱਖ ਭੁੱਲਾ ਦਾ ਵਾਰ, ਅਗਿਆਨੀ ਅੰਧ, ਬਹੁ ਕਰਮ ਕਮਾਵੇ ਦੂਜੇ ਭਾਏ ਪਿਆਰ। ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ ਨਾ ਪੈਂਦਾ, ਮਹਾਰਾਜ ਉਸਨੂੰ ਅਗਿਆਨੀ ਕਹਿੰਦੇ ਆ, ਮਹਾਰਾਜ ਉਸਨੂੰ ਅੰਧਾ ਕਹਿੰਦੇ। ਅੰਧਾ, ਅੰਧੇ ਕਹਿ ਰਾਹ ਦੱਸੀਏ, ਅੰਧਾ ਹੋਏ ਸੁਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ। ਅੰਨੇ ਮਗਰ ਤਾਂ ਅੰਨਾ ਲੱਗ ਸਕਦਾ, ਸੁਜਾਖਾ ਥੋੜਾ ਲੱਗੇਗਾ। ਅਗਿਆਨੀ ਅੰਧ ਬਹੁ ਕਰਮ ਕਮਾਵੇ, ਬਾਹਰੋਂ ਕਰਮ ਕਾਂਡ ਬੜੇ ਕਰਦਾ, ਬਾਹਰੋਂ ਭੇਖ ਬੜੇ ਕਰਦਾ, ਬਾਹਰੋਂ ਅਡੰਬਰ ਬੜੇ ਕਰਦਾ। ਗੁਰੂ ਦੀ ਸ਼ਰਨ ਵਿੱਚ ਪਏ ਤੋਂ ਬਿਨਾਂ ਤਾਂ ਧਰਮ ਦਾ ਰਸਤਾ ਵੀ ਨਹੀਂ ਪਤਾ ਲੱਗਦਾ। ਧਰਮ ਦੇ ਨਾਂ ਉੱਤੇ ਹੀ ਬੰਦਾ ਅਧਰਮ ਵਿੱਚ ਫਸਿਆ ਰਹਿੰਦਾ, ਧਰਮ ਦੇ ਨਾਂ ਉੱਤੇ ਹੀ ਬੰਦਾ ਕੁਰਾਏ ਪਿਆ ਰਹਿੰਦਾ, ਧਰਮ ਦੇ ਨਾਂ ਉੱਤੇ ਹੀ ਭਟਕਦਾ ਰਹਿੰਦਾ। ਜਿੰਨੀ ਦੇਰ ਤੱਕ ਗੁਰੂ ਅਮਰਦਾਸ ਮਹਾਰਾਜ, ਬਾਬਾ ਅਮਰਦਾਸ ਜੀ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਨਹੀਂ ਆਏ, ਉੰਨੀ ਦੇਰ ਤੱਕ ਬਾਬਾ ਅਮਰਦਾਸ ਜੀ ਕਿੰਨੇ ਸਾਲ ਤੀਰਥਾਂ ਦੇ ਉੱਤੇ ਗੰਗਾ ਦੀਆਂ ਯਾਤਰਾਵਾਂ ਕਰਦੇ ਹੋਏ ਭਟਕਦੇ ਰਹੇ, ਪਰ ਮਨ ਨੂੰ ਸ਼ਾਂਤੀ ਤਾਂ ਨਹੀਂ ਨਾ ਮਿਲੀ, ਮੰਜ਼ਲ ਤਾਂ ਨਹੀਂ ਨਾ ਮਿਲੀ, ਕਿਉਂਕਿ ਉਹ ਸਿਰਫ ਸਰੀਰ ਦੇ ਕਰਮ ਕਾਂਡ ਕਰ ਰਹੇ ਸਨ। ਉਹ ਸਿਰਫ ਖਾਨਾ ਪੂਰਤੀ, ਰਸਮ ਪ੍ਰਸਤੀ, ਜੇ ਦੁਨੀਆਂ ਨੇ ਜਿੱਦਾਂ ਕਿਹਾ ਉਹਦੇ ਮਗਰ ਤੁਰ ਪਏ। ਆਪਾਂ ਵੀ ਕਈ ਵਾਰ ਧਰਮ ਦੇ ਖੇਤਰ ਵਿੱਚ ਵੀ ਗੁਰੂ ਦੇ ਕਹੇ ਨੂੰ ਸੁਣ ਕੇ ਸਮਝ ਕੇ ਕਮਾਉਣ ਦੀ ਬਜਾਏ ਦੇਖਾ ਦੇਖੀ ਕਰਦੇ ਹਾਂ। ਦੇਖਾ ਦੇਖੀ ਸਭ ਕਰੇ, ਮਨਮੁੱਖ ਬੂਝ ਨਾ ਪਾਏ, ਮਨਮੁੱਖ ਬੰਦੇ ਨੂੰ ਸਮਝ ਨਹੀਂ ਆਉਂਦੀ। ਧਰਮ ਦੇ ਨਾਂ ਉੱਤੇ ਹੀ ਕਈ ਵਾਰ ਅਸੀਂ ਵਹਿਮਾਂ ਭਰਮਾਂ ਦੇ ਅੰਦਰ, ਕਰਮ ਕਾਂਡਾਂ ਦੇ ਅੰਦਰ, ਚੰਗੇ ਮਾੜੇ ਦਿਨਾਂ ਦੀ ਪਰਖ ਦੇ ਅੰਦਰ ਤੇ ਹੋਰ ਇਹੋ ਜਿਹੇ ਕਈ ਅਡੰਬਰ, ਕੋਈ ਮੜੀਆਂ ਤੇ, ਕੋਈ ਕਬਰਾਂ ਤੇ, ਕੋਈ ਮਸਾਣਾਂ ਤੇ, ਕੋਈ ਵਰਤਾਂ ਤੇ, ਕੋਈ ਸ਼ਰਾਧਾਂ ਵਿੱਚ, ਕੋਈ ਹੋਰ ਇਹੋ ਜਿਹੇ ਅਗਿਆਨਤਾ ਵਾਲੇ ਕਰਮ ਕਾਂਡਾਂ ਨੂੰ ਹੀ ਧਰਮ ਸਮਝ ਕੇ ਉਹਨਾਂ ਨਾਲ ਹੀ ਜੁੜਿਆ ਰਹਿੰਦਾ। ਇਸ ਕਰਕੇ ਮਹਾਰਾਜ ਨੇ ਆਖਿਆ, ਗੁਰੂ ਕੋਲੋਂ ਮਤ ਲਏ ਤੋਂ ਬਿਨਾਂ, ਗੁਰੂ ਦੇ ਸ਼ਬਦ ਦੀ ਵਿਚਾਰ ਕੀਤੇ ਤੋਂ ਬਿਨਾਂ ਅਗਿਆਨੀ ਅੰਧਾ ਬਹੁ ਕਰਮ ਕਮਾਵੇ। ਦੂਜੇ ਭਾਏ ਪਿਆਰ, ਪਰ ਅੰਦਰੋਂ ਉਹਦਾ ਪਿਆਰ ਤਾਂ ਪਰਮਾਤਮਾ ਨਾਲ ਹੈ ਨਹੀਂ। ਪੁੱਛਤ ਸੁਹਾਗਨ ਹੈ ਕਰਮ ਦੁਆਗਨ ਕੇ ਹਿਰਦੇ ਵਿਚਾਰ ਕਤ ਸੇਜਾ ਬੁਲਾਈਏ। ਸੁਹਾਗਨਾਂ ਵਾਲੀ ਬਿਰਤੀ ਨਹੀਂ ਹੈ, ਮਨ ਦੇ ਅੰਦਰ ਦੂਜਾ ਭਾਉ ਹੈ, ਮਨ ਦੇ ਅੰਦਰ ਅਗਿਆਨਤਾ ਹੈ, ਮਨ ਦੇ ਅੰਦਰ ਮੋਹ ਪਕੜ ਸੰਸਾਰ ਦੀ ਹੈ, ਭੱਜ ਦੌੜ ਦੁਨੀਆਂ ਦੀ ਹੈ, ਲਾਲਚ ਸਵਾਰਥ ਸੰਸਾਰ ਦਾ, ਤੇ ਉਸੇ ਨੂੰ ਪੂਰਤੀ ਕਰਨ ਵਾਸਤੇ ਹੀ ਸੰਸਾਰ ਵਿੱਚ ਧਰਮ ਦੇ ਕਰਮ ਕਰੀ ਜਾਂਦਾ। ਰਸਤਾ ਪੁੱਛ ਕੇ ਰਸਤੇ ਦੇ ਉੱਤੇ ਤੁਰਦਾ ਨਹੀਂ ਹੈ। ਸਤਿਗੁਰੂ ਕਹਿੰਦੇ, ਅਨਹੁੰਦਾ ਆਪ ਗਨਾਇੰਦੇ, ਜਮ ਮਾਰ ਕਰੇ ਤੇ ਸੁਖਵਾਰ। ਉਹਨੂੰ ਜੰਮ ਦੀ ਮਾਰ ਪੈਂਦੀ ਹੈ, ਜਿਹੜਾ ਆਪਣੇ ਮਤ ਦੇ ਅਨੁਸਾਰ, ਆਪਣੀ ਹਉਮੈ ਅਨੁਸਾਰ, ਆਪਣੀਆਂ ਚਤਰਾਈਆਂ ਦੇ ਨਾਲ ਜੀਵਨ ਬਤੀਤ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉਮੈ ਕਰਮ ਕਮਾਏ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਈ, ਮਰ ਜੰਮੈ ਆਵੇ ਜਾਏ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ। ਨਾਨਕ ਬਿਨ ਸਤਿਗੁਰ ਸੇਵੇ ਜਨਪੁਰ ਬੱਧੇ ਮਾਰੀਐ ਮੂੰਹ ਕਾਲੇ ਉੱਠ ਜਾਏ। ਮੂੰਹ ਕਾਲਾ ਕਰਾ ਕੇ ਦੁਨੀਆਂ ਵਿੱਚੋਂ ਜਾਣਾ ਉਹਨਾਂ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦੇ। ਜਮਾਂ ਦੀ ਮਾਰ ਸਿਰ ਦੇ ਉੱਤੇ ਇਕੱਠੀ ਕਰਕੇ ਉਸ ਜੀਵ ਨੇ ਸੰਸਾਰ ਵਿੱਚੋਂ ਕੂਚ ਕਰਨਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦਾ। ਜਨਮਾਂ ਜਨਮਾਂਤਰਾਂ ਦੇ ਧੱਕੇ ਖਾਣੇ ਉਸ ਬੰਦੇ ਨੇ ਤੇ ਅਸੀਂ ਉਸ ਬੰਦੇ ਦੀਆਂ ਗੱਲਾਂ ਕਰਦੇ ਜਿਹੜੇ ਗੁਰੂ ਤੋਂ ਬੇਮੁੱਖ ਹੈ। ਰੀਸਾਂ ਅਸੀਂ ਉਸ ਦੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਫਲਾਣਾ ਬੰਦਾ ਗੁਰਦੁਆਰੇ ਨਹੀਂ ਜਾਂਦਾ, ਫਲਾਣਾ ਬੰਦਾ ਨਿਤਨੇਮ ਨਹੀਂ ਕਰਦਾ, ਵੀ ਜੇ ਉਹ ਖੂਹ ਵਿੱਚ ਡਿੱਗਣ ਲੱਗਾ ਆਪਾਂ ਉਹਦੇ ਮਗਰ ਤੁਰਨਾ? ਪਹਿਲਾਂ ਗੁਰੂ ਕੋਲੋਂ ਤਾਂ ਪੁੱਛੀਏ। ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਏ, ਭਾਈ ਮੁੰਡੇ ਦਾ ਕੀ ਹਾਲ ਹੋਇਆ? ਨਾਲ ਕਿਰਾੜਾਂ ਦੋਸਤੀ ਕੂੜੇ ਕੂੜੀ ਪਾਏ ਮਰਨ ਨਾ ਜਾਪੇ ਮੁੰਡਿਆ ਆਵੇ ਕਿਤੇ ਛਾਏ। ਜਿਹੜਾ ਮੁੰਡਾ ਕਿਸੇ ਵੇਲੇ ਕਹਿੰਦਾ ਸੀ ਮੈਂ ਸੰਸਾਰ ਛੱਡ ਕੇ ਸੰਨਿਆਸੀ ਹੋ ਜਾਣਾ, ਮਹਾਰਾਜ ਨੇ ਆਖਿਆ ਸੀ ਘਰ ਵਿੱਚ ਰਹਿ ਪਰ ਗੁਰੂ ਕੋਲੋਂ ਮਤ ਲੈ ਕੇ ਰਹਿ, ਨਿਰਨੇਪ ਹੋ ਕਰਕੇ ਰਹਿ। ਮਤ ਨਹੀਂ ਲਈ। ਜਦੋਂ ਅਗਲੀ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਦਾ ਭੇਜਿਆ ਤੇ ਪਾਥੀਆਂ ਵਾਲੇ ਕੋਠੇ ਵਿੱਚ ਜਾ ਵੜਿਆ ਤੇ ਹੋਇਆ ਕੀ? ਸੱਪ ਲੜਿਆ। ਸੱਪ ਲੜੇ ਨਾਲ ਮਰ ਗਿਆ ਤੇ ਇਹ ਮੂੰਹ ਕਾਲਾ ਕਰਾ ਕੇ ਦੁਨੀਆਂ ਵਿੱਚੋਂ ਗੁਰੂ ਤੋਂ ਬੇਮੁੱਖ ਹੋ ਕਰਕੇ ਗਿਆ। ਇਸ ਕਰਕੇ ਸਤਿਗੁਰੂ ਕਹਿੰਦੇ ਬਿਨ ਸਤਿਗੁਰ ਸੇਵੇ ਠੌਰ ਨਾ ਪਾਵਈ ਮਰ ਜੰਮੈ ਆਵੈ ਜਾਏ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਦੱਸੈ ਮਨ ਆਏ। ਉਹਦੇ ਕਰਮ ਉਹਦਾ ਜੀਵਨ ਔਗਲਾਂ ਨਾਲ ਭਰਿਆ ਹੁੰਦਾ। ਫਿੱਕਾ ਬੋਲਣਾ ਤੋਂ ਪਾਪ ਦੀ ਰਸਨਾ ਦੇ ਉੱਤੇ ਐਸੇ ਬਚਨ ਨੇ ਜਿਹੜੇ ਪਾਪ ਬਣ ਜਾਂਦੇ। ਨਾਨਕ ਬਿਨ ਸਤਿਗੁਰ ਸੇਵੇ ਜਨਪੁਰ ਬੱਧੇ ਮਾਰੀਏ। ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ, ਰੋਜ਼ ਮੱਛਾ ਟੇਕਦੇ ਹਾਂ। ਇਸ ਕਰਕੇ ਕਿਸੇ ਬੰਦੇ ਨੂੰ ਇਸ ਗੱਲ ਪ੍ਰਤੀ ਮਨ ਦੇ ਅੰਦਰ ਕੋਈ ਵਹਿਮ ਨਹੀਂ ਆਉਣਾ ਚਾਹੀਦਾ। ਬੜੇ ਬੜੇ ਇਹੋ ਜਿਹੇ ਲੋਕ ਜਿਹੜੇ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦੇ ਹੈ, ਕਈ ਵਾਰ ਉਹ ਇਸ ਗੱਲ ਤੋਂ ਮੁਨਕਰ ਹੋ ਜਾਂਦੇ ਹੈ, ਪਰ ਸਤਿਗੁਰੂ ਮਹਾਰਾਜ ਨੇ ਦੇਖੋ ਬਿਲਕੁਲ ਸਪਸ਼ਟ ਕਿਹਾ ਮੂੰਹ ਕਾਲੇ ਉੱਠ ਜਾਏ। ਐਸੇ ਬੰਦੇ ਆਪਣਾ ਮੂੰਹ ਕਾਲਾ ਕਰਾ ਕੇ ਦੁਨੀਆਂ ਤੋਂ ਜਾਂਦੇ। ਇਸ ਕਰਕੇ ਗੁਰਦੇਵ ਕਹਿੰਦੇ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ ਜੁਗ ਚਾਰੇ ਪਰਮਾਈ
ਹਮ ਦੀਨ ਤੁਮ ਜੁਗ ਜੁਗ ਦਾਤੇ ਸਭ ਦੇ ਦੇਹ ਬੁਝਾਏ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਜੀਵ ਨੂੰ ਇਹ ਸਮਝਾਉਂਦੇ ਨੇ, ਇਸ ਕਰਕੇ ਭਾਈ ਆਪਣੇ ਮਨ ਦੇ ਅੰਦਰ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰ, ਜੋਦੜੀ ਕਰਿਆ ਕਰ, ਮਹਾਰਾਜ ਮੈਨੂੰ ਸਮੱਤ ਦਿਓ। ਹਮ ਦੀਨ, ਅਸੀਂ ਤਾਂ ਦੀਨ ਹੀਨ ਹਾਂ, ਸਾਡੇ ਕੋਲ ਕੋਈ ਬਲ ਨਹੀਂ ਹੈ। ਤੂੰ ਦਾਤਾ ਹੈ, ਸ਼ਬਦੇ ਦੇ ਬੁਝਾਈ, ਸ਼ਬਦ ਦੇ ਰਾਹੀਂ ਸਾਨੂੰ ਵੀ ਕੋਈ ਐਸੀ ਮਤ ਦੇ, ਸਮਝ ਦੇ। ਜਿਵੇਂ ਮਹਾਰਾਜ ਦੇ ਅਸੀਂ ਬਚਨ ਪੜ੍ਹਦੇ ਨਾ, ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਮੰਨ ਲਓ, ਐਕਸੈਪਟ ਕਰ ਲਓ, ਬੜੇ ਸਿਆਣੇ ਆ, ਕੰਮ ਧੰਦੇ ਬੜੀ ਚਲਾਕੀ ਨਾਲ ਕਰਦੇ ਆ, ਬੜਾ ਕੁਝ ਦੁਨੀਆਂ ਦੇ ਅੰਦਰ ਆਪਣੀ ਮਤ ਨਾਲ ਪ੍ਰਾਪਤ ਕਰ ਲਿਆ, ਪਰ ਇੱਕ ਗੱਲ ਹਾਸਲ ਕਰਨ ਵਾਸਤੇ ਇਹ ਗੱਲ ਕਬੂਲ ਕਰਨੀ ਪਏਗੀ ਕਿ ਅਸੀਂ ਨਾ ਸਮਝ ਆ। ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਅਸੀਂ ਬਿਖ ਵਿੱਚ ਫਸੇ, ਅਸੀਂ ਜ਼ਹਿਰ ਖਾ ਰਹੇ ਹਾਂ, ਸਾਨੂੰ ਪਤਾ ਨਹੀਂ ਹੈ। ਪਰ ਕਿਸੇ ਨੂੰ ਪਤਾ ਹੋਵੇ ਭਾਵੇਂ ਨਾ ਹੋਵੇ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰਮਾਤਮਾ ਦਾ ਹੁਕਮ ਹੈ, ਵਾਹਿਗੁਰੂ ਦੀ ਰਜ਼ਾ, ਜਿਹੋ ਜਿਹਾ ਜੋ ਕੋਈ ਕਰਦਾ ਉਹੋ ਜਿਹਾ ਹੀ ਉਸਨੂੰ ਫਲ ਪ੍ਰਾਪਤ ਹੁੰਦਾ। ਇਸ ਕਰਕੇ ਗੁਰੂ ਕੋਲੋਂ ਮਤ ਮੰਗੀਏ। ਹਮ ਬਾਰਕ, ਤੂੰ ਗੁਰ ਪਿਤਾ ਹੈ, ਤੂੰ ਸਾਡਾ ਪਿਤਾ ਹੈ, ਦੇ ਮਤ ਸਮਝਾਏ, ਸਾਨੂੰ ਮਤ ਦੇ, ਸਾਨੂੰ ਸਮਝ ਦੇ। ਹਮ ਦੀਨ ਤੁਮ ਜੁਗ ਜੁਗ ਦਾਤੇ, ਭਗਤ ਰਵਿਦਾਸ ਜੀ ਕਹਿੰਦੇ ਨੇ ਹਮ ਸਰ ਦੀਨ, ਦਿਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕਹੋ ਪੂਰਨ ਦੀਜੈ, ਮੇਰੇ ਉੱਤੇ ਕਿਰਪਾ ਕਰ, ਤੇਰੇ ਬਚਨਾਂ ਨਾਲ ਮੇਰਾ ਮਨ ਮੰਨ ਜਾਏ। ਇਸ ਕਰਕੇ ਗੁਰਦੇਵ ਕਹਿੰਦੇ ਭਾਈ ਆਪਣੇ ਮਨ ਦੇ ਅੰਦਰ ਜੁੜ ਕੇ ਉਸ ਵਾਹਿਗੁਰੂ ਕੋਲੋਂ ਇਹ ਦਾਤ ਮੰਗਿਆ ਕਰ, ਉਸ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ। ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ, ਗੁਰੂ ਆਪਣੀ ਸ਼ਰਨ ਵਿੱਚ ਲਾ, ਆਪਣੇ ਪੱਲੇ ਲਾ। ਇਸ ਕਰਕੇ ਗੁਰਦੇਵ ਕਹਿੰਦੇ ਸ਼ਬਦੇ ਦੇਹ ਬੁਝਾਈ
ਕਿਰਪਾ ਕਰੋ ਤੁਮ ਪਿਆਰੇ।
ਅਰਦਾਸ ਬੇਨਤੀ ਅੱਗੇ, ਹਰ ਜੀਓ ਦੇਖੋ ਮੈਂ ਕਈ ਵਾਰ ਬੇਨਤੀ ਕੀਤੀ ਹੈ, ਜੇ ਬਾਣੀ ਨੂੰ ਬਾਣੀ ਦੇ ਭਾਵ ਅਨੁਸਾਰ ਨਹੀਂ ਪੜੋਗੇ ਤੇ ਬਾਣੀ ਦਾ ਅੰਦਰ ਰਸ ਨਹੀਂ ਬਣੇਗਾ, ਅੰਦਰਲੀ ਵਿੱਥ ਮੁੱਕੇਗੀ ਨਹੀਂ। ਬਾਣੀ ਨੂੰ ਬਾਣੀ ਮੁਤਾਬਕ, ਬਾਣੀ ਨੂੰ ਬਾਣੀ ਦੇ ਭਾਵ ਵਿੱਚ ਪੜਾਂਗੇ ਹਰ ਜੀਓ, ਇਹ ਪੜ੍ਹਨਾ ਨਹੀਂ ਹੈ, ਇਹ ਅੰਤਰਮੁਖੀ ਜੁੜ ਕੇ ਆਪਣੇ ਮਨ ਵਿੱਚੋਂ ਉਸ ਮਾਲਕ ਦੇ ਚਰਨਾਂ ਅੱਗੇ ਆਪਣੇ ਵੱਲੋਂ ਇਹ ਭਾਵ ਆਪਣੇ ਮਾਲਕ ਦੇ ਚਰਨਾਂ ਵਿੱਚ ਰੱਖਣੇ ਨੇ। ਜਿੰਨੀ ਦੇਰ ਤੱਕ ਬੱਚਾ ਰੋ ਕੇ ਦੁੱਧ ਨਾ ਮੰਗੇ ਮਾਂ ਵੀ ਨਹੀਂ ਦਿੰਦੀ, ਕਿਉਂਕਿ ਉਹਨੂੰ ਪਤਾ ਤਾਂ ਲੱਗਦਾ ਵੀ ਹੁਣ ਬੱਚਾ ਭੁੱਖਾ ਹੈ। ਜਿਨ੍ਹਾਂ ਨੂੰ ਵਾਕਈ ਭੁੱਖ ਲੱਗਦੀ ਹੈ, ਜਿਨ੍ਹਾਂ ਨੂੰ ਵਾਕਈ ਪਿਆਸ ਲੱਗਦੀ ਹੈ, ਜਿਹੜੇ ਸੀਕਰ ਨੇ, ਜਿਹੜੇ ਜਿਗਿਆਸੂ ਨੇ, ਜਿਹੜੇ ਰਸਮ ਪ੍ਰਸਤ ਨਹੀਂ ਨੇ, ਜਿਹੜੇ ਕਰਮ ਕਾਂਡੀ ਨਹੀਂ ਹੈ, ਜਿਹੜੇ ਖਾਨਾ ਪੂਰਤੀਆਂ ਨਹੀਂ ਕਰਨ ਵਾਲੇ, ਜਿਹੜੇ ਗਿਣਤੀਆਂ ਮਿਣਤੀਆਂ ਨਹੀਂ ਕਰਨ ਵਾਲੇ, ਐਸੇ ਬੰਦੇ ਜਦੋਂ ਬਾਣੀ ਪੜ੍ਹਦੇ ਆ ਨਾ ਤੇ ਬਾਣੀ ਦੇ ਵਿੱਚ ਗੁਰੂ ਹੋ ਕੇ ਬਾਣੀ ਨੂੰ ਬਾਣੀ ਦੇ ਭਾਵ ਅਨੁਸਾਰ ਪੜ੍ਹਦੇ। ਜੇ ਇਹ ਪੰਕਤੀ ਪੜ੍ਹ ਲਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ ਸਿਰਫ ਜ਼ਬਾਨ ਤੇਰੇ, ਅੰਦਰ ਭਾਵ ਕੋਈ ਵੀ ਨਹੀਂ ਬਣਿਆ, ਅੰਦਰ ਖਿਆਲ ਕੋਈ ਵੀ ਨਹੀਂ ਪੈਦਾ ਹੋਇਆ, ਮੰਗਿਆ ਨਹੀਂ ਅਸੀਂ, ਮਾਫ਼ ਕਰਨਾ ਤੇਰੀ ਗੱਲ ਨਹੀਂ ਬਣੇਗੀ। ਇਸ ਕਰਕੇ ਬਾਣੀ ਨੂੰ ਬੜੇ ਧਿਆਨ ਨਾਲ, ਬੜੇ ਸਹਿਜ ਦੇ ਨਾਲ, ਬੜੇ ਟਿੱਕ ਕੇ, ਬੜੇ ਜੁੜ ਕੇ, ਕੋਮਨ ਅੰਡਰਸਟੈਂਡਿੰਗ ਸ਼ਬਦ ਨੂੰ ਪੜ੍ਹਦਿਆਂ ਹੋਣੀ ਚਾਹੀਦੀ ਹੈ। ਮੈਂ ਕੀ ਪੜ੍ਹ ਰਿਹਾ, ਉਸ ਦਾ ਸਹੀ ਉਚਾਰਨ ਕੀ ਕਰ ਰਿਹਾ, ਉਸ ਅਨੁਸਾਰ ਮਨ ਦੇ ਭਾਵ ਬਣ ਰਹੇ ਤੇ ਨਹੀਂ ਬਣ ਰਹੇ, ਐਵੇਂ ਸੁੱਕੀ ਮਸ਼ੀਨ ਨਹੀਂ ਚਲਾਈ ਜਾਣੀ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਐ ਮੇਰੇ ਮਾਲਕ ਕਿਰਪਾ ਕਰ, ਬਖਸ਼ਿਸ਼ ਕਰ। ਕਦੀ ਆਪਾਂ ਦੁਨਿਆਵੀ ਲੋੜਵੰਦ ਬੰਦੇ ਦੇਖੇ ਕਿੰਨੀ ਅੰਦਰੋਂ ਇੱਕ ਦਰਦ ਲੈ ਕੇ ਆਪਣੀ ਸੰਸਾਰੀ ਵਸਤੂ ਮੰਗਦੇ ਹਾਂ, ਕਿਉਂਕਿ ਅਸੀਂ ਸੰਸਾਰੀ ਹਾਂ। ਪਰ ਭਗਤ ਉਸ ਦਿਨ ਬਣਾਂਗੇ ਜਿੱਦਣ ਗੁਰੂ ਦੇ ਦਰ ਤੋਂ ਭਗਤੀ ਦੀ ਦਾਤ ਮੰਗਾਂਗੇ। ਸਤਿਗੁਰੂ ਐ ਕਿਰਪਾ ਕਰ ਮੇਰੇ ਮਾਲਕ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ।
ਸਤਿਗੁਰ ਦਾਤਾ ਮੇਲ ਮਿਲਾਓ ਹਰ ਨਾਮ ਦੇਵੋ ਆਧਾਰੇ।
ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ, ਐ ਮਾਲਕ ਕਿਰਪਾ ਕਰ ਮੈਨੂੰ ਇਸ ਜੀਵਨ ਦੇ ਅੰਦਰ ਪੂਰੇ ਗੁਰੂ ਨਾਲ ਮਿਲਾ, ਪੂਰੇ ਗੁਰੂ ਨਾਲ ਮੇਰੀ ਸਾਂਝ ਬਣ ਜਾਏ, ਪੂਰੇ ਗੁਰੂ ਦਾ ਮੈਨੂੰ ਮਨੁੱਖਾ ਜੀਵਨ ਦੇ ਅੰਦਰ ਮਿਲਾਪ ਹੋ ਜਾਏ। ਜਬ ਲਗ ਨਹੀਂ ਜਬ ਲੈ ਨਹੀਂ ਭਾਗ ਮਿਲਾਰ ਉਹਦੇ, ਤਬ ਲਓ ਭਰਮਤੇ ਫਿਰਤੇ ਬਹੁਤਾਇਓ ਕਲ ਕੋਰ ਸਮੁੰਦਰ ਮਬੂਡਤ ਥੇ ਕਬਹੂ ਮਿਟਨ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹੈ ਮਥੁਰਾ ਜਗ ਤਾਰਨ ਕਉ ਅਵਤਾਰ ਬੁਲਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਗੁਰੂ ਨਾਮ ਦਾ ਆਧਾਰ ਦਿੰਦਾ ਹੈ। ਭੱਟ ਕਹਿੰਦੇ ਭਟਕ ਰਹੇ ਸੀ ਅਸੀਂ ਦੁਨੀਆਂ ਦੇ ਅੰਦਰ, ਮਾਲਕ ਨੇ ਐਸੀ ਕਿਰਪਾ ਕੀਤੀ, ਬਾਬਾ ਅਮਰਦਾਸ ਜੀ ਦੇ ਅੰਦਰੋਂ ਐਸੀ ਅਰਦਾਸ ਉੱਠੀ ਸੱਚੇ ਪਾਤਸ਼ਾਹ, ਜਦੋਂ ਬ੍ਰਹਮਚਾਰੀ ਸਾਧ ਨੇ ਤਾਨਾ ਮਾਰਿਆ ਨਿਗੋੜੇ ਕਾ ਸੰਗ ਕੀਆ ਮੇਰਾ ਜਨਮ ਵਿੱਚ ਆ ਗਿਆ, ਤੇ ਉਸ ਤੋਂ ਬਾਅਦ ਬਾਬਾ ਅਮਰਦਾਸ ਜੀ ਦੇ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਉੱਡ ਗਈ। ਮਨ ਦੇ ਅੰਦਰ ਐਸੀਆਂ ਜੋਗੜੀਆਂ ਕਰਦੇ ਨੇ, ਐਸੀ ਅਰਦਾਸ ਕਰਦੇ ਨੇ, ਤੇ ਫਿਰ ਦੇਖੋ ਪਰਮਾਤਮਾ ਕਿਵੇਂ ਕਿਰਪਾ ਕਰਦਾ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਜਿਹੜੇ ਬਬੀਹੇ ਦੀ ਤਰ੍ਹਾਂ ਪੁਕਾਰ ਕਰਦੇ ਮਾਲਕ ਦੇ ਚਰਨਾਂ ਵਿੱਚ, ਤੇ ਫਿਰ ਮਾਲਕ ਅਰਦਾਸ ਸੁਣਦਾ, ਬੇਨਤੀ ਸੁਣਦਾ, ਮੇਧਿਆਂ ਨੂੰ ਫੁਰਮਾਨ ਹੋਇਆ ਵਰਸੋ ਕਿਰਪਾ ਤਾਰ। ਫਿਰ ਬਬੀਹੇ ਦੀ ਪਿਆਸ ਬੁਝਾਉਣ ਵਾਸਤੇ ਫਿਰ ਮੇਧ ਨੂੰ ਬੱਦਲ ਨੂੰ ਪਰਮਾਤਮਾ ਭੇਜਦਾ। ਜਦੋਂ ਬੜੀ ਗਰਮੀ ਹੋ ਜਾਂਦੀ ਅਸੀਂ ਕਹਿੰਦੇ ਰੱਬਾ ਮੀਂਹ ਪਾ, ਤੇ ਆ ਤ੍ਰਿਸ਼ਨਾ ਦੀ ਅਗਨ ਦੇ ਅੰਦਰ ਆਪਾਂ ਕਦੀ ਨਹੀਂ ਕਹਿੰਦੇ ਸੱਚੇ ਪਾਤਸ਼ਾਹ ਮੇਰਾ ਮਨ ਬੜਾ ਤਪ ਰਿਹਾ, ਪਰਮਾਤਮਾ ਮੈਨੂੰ ਜੀਵਨ ਦੇ ਅੰਦਰ ਨਾਮ ਦੀ ਦਾਤ ਦੇ ਮੇਰਾ ਮਨ ਠੰਡਾ ਹੋ ਜਾਏ। ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ।
ਮਨ ਸਾ ਮਾਰੂ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ।
ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ, ਫਿਰ ਕਿਰਪਾ ਕਰੋ ਸਤਨਾਮ ਸ੍ਰੀ
ਵਾਹਿਗੁਰੂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਹੁਣ ਬਖਸ਼ਿਸ਼ ਕੀ ਹੋਈ ਹੈ, ਅਵਸਥਾ ਕੀ ਮਿਲ ਗਈ ਹੈ। ਮਨਸਾ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ। ਮਨਸਾ, ਮਨ ਦੀ ਜਿਹੜੀ ਮਨਸਾ ਹੈ, ਮਨ ਦੀਆਂ ਜਿਹੜੀਆਂ ਇੱਛਾਵਾਂ ਨੇ ਖਤਮ ਹੋ ਗਈਆਂ। ਦੁਬਦਾ ਸਹਿਜ ਸਮਾਣੀ, ਦੁਬਦਾ ਜਿਹੜੀ ਹੈ ਉਹ ਸਹਿਜ ਦੇ ਅੰਦਰ ਬਦਲ ਗਈ ਹੈ, ਦੁਬਦਾ ਨਹੀਂ ਰਹੀ, ਮਨ ਸ਼ਾਂਤ ਹੋ ਗਿਆ। ਭਾਈ ਗੁਰਦਾਸ ਜੀ ਨੇ ਬੜੀ ਕਮਾਲ ਦੀ ਗੱਲ ਲਿਖੀ ਹੈ, ਇੱਕ ਪਵਨ ਗਵਨ ਜੈਸੇ ਗੁੱਡੀਆ ਉੱਡਤ ਰਹਿ, ਪਵਨ ਰਹਿਤ ਗੁੱਡੀ ਉੱਡਣਾ ਸਖਤ ਹੈ, ਡੋਰ ਕੀ ਮਰੋੜ ਜੈਸੇ ਲਟੂਆ ਫਿਰਤ ਰਹਿ, ਤਾਓ ਹਾਓ ਬੇਟਾ ਗਿਰ ਪਰ ਹੈ ਥਕਤ ਹੈ, ਕੰਚਨ ਅਸ਼ੁੱਧ ਜੋ ਪਠਾਰੀ ਠਹਿਰਾਤ ਨਹੀਂ, ਸ਼ੁੱਧ ਪਏ ਲਿਖ ਚਲ ਸ਼ਬ ਤੇ ਸ਼ਕਤ ਹੈ, ਦੁਰਮਤ ਦੁਬਦਾ ਭ੍ਰਮਤ ਫਿਰੈ ਚਤੁਰ ਕੁੰਟ, ਗੁਰਮਤ ਟੇਕ ਏਕ ਮੌਨ ਨਾ ਵਕਤ ਹੈ। ਪੜ੍ਹਦੇ ਅਸੀਂ ਬੜੀ ਵਾਰ ਕਿਸੇ ਵੀ ਚੀਜ਼ ਨੂੰ, ਤੁਸੀਂ ਕਿੰਨੀ ਵਾਰ ਪੜ੍ਹ ਲਓ, ਕਿੰਨੀ ਵਾਰੀ ਉਸ ਦੇ ਵਿੱਚੋਂ ਉਸ ਦੀ ਲੈ ਦਾ ਸਵਾਦ ਲੈ ਲਓ, ਉਸ ਦੀ ਇੱਕ ਅੱਧੀ ਪੰਕਤੀ ਦਾ ਸਵਾਦ ਲੈ ਲਓ, ਜਿੰਨੀ ਦੇਰ ਤੱਕ ਤੁਸੀਂ ਉਸ ਦੇ ਭਾਵ ਨੂੰ ਨਹੀਂ ਸਮਝੋ ਤੇ ਸੁਣਿਆ ਸਾਰਥਕ ਨਹੀਂ ਹੋਏਗਾ। ਕਿੰਨੀ ਵਾਰੀ ਰਿਪੀਟ ਕਰ ਲਓ ਕਿਸੇ ਪੰਕਤੀ ਨੂੰ, ਕਿੰਨੀ ਲੋ ਵਿੱਚ ਪੜ੍ਹ ਲਓ, ਕਿੰਨੀ ਧੁੰਨ ਵਿੱਚ ਪੜ੍ਹ ਲਓ, ਇੰਨੀ ਵਾਰ ਸੁਣ ਪੜ੍ਹ ਕੇ ਵੀ ਜੇ ਇਹ ਨਹੀਂ ਪਤਾ ਲੱਗਾ ਵੀ ਇਹ ਕਹਿ ਕੀ ਰਹੇ ਭਾਈ ਗੁਰਦਾਸ ਜੀ, ਭਾਈ ਗੁਰਦਾਸ ਜੀ ਦਾ ਇਹ ਗੁੱਡੀ ਦੀ ਗੱਲ ਕਰਨ ਦਾ ਮਤਲਬ ਕੀ ਹੈ। ਮਹਾਰਾਜ ਸਾਨੂੰ ਕੋਈ ਪਤੰਗਾਂ ਨਾਲ ਥੋੜ੍ਹਾ ਜੋੜਨਾ ਚਾਹੁੰਦੇ, ਲਾਟੂ ਨਾਲ ਥੋੜ੍ਹਾ ਜੋੜਨਾ ਚਾਹੁੰਦੇ, ਸ਼ੁੱਧ ਨੂੰ ਸੋਨੇ ਨੂੰ ਸ਼ੁੱਧ ਕਰਨ ਦੀ ਗੱਲ ਤਾਂ ਨਹੀਂ ਕਰਕੇ ਸਾਨੂੰ ਸੁਣਾਉਣਾ ਚਾਹੁੰਦੇ, ਪਰ ਕੀਤੀ ਹੈ। ਜਿਵੇਂ ਹਵਾ ਹੋਵੇ ਤੇ ਗੁੱਡੀ ਉੱਡਦੀ ਹੈ, ਹਵਾ ਨਾ ਹੋਵੇ ਤੇ ਗੁੱਡੀ ਉੱਡਦੀ ਨਹੀਂ ਹੈ। ਪਵਨ ਗਮਨ ਜੈਸੇ ਗੁੱਡੀਆ ਉੱਡਤ ਰਹਿ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ, ਡੋਰ ਕੀ ਮਰੋੜ ਜੈਸੇ ਲੱਟੂਆ ਫਿਰਤ ਰਹਿ, ਤਾਓ ਹਾਓ ਮਿਟੇ ਗਿਰ ਪਰ ਹੈ ਛਕਤ ਹੈ। ਡੋਰੀ ਦੀ ਮਰੋੜੀ ਨਾਲ ਲਾਟੂ ਘੁੰਮਦਾ, ਜਦੋਂ ਪਹਿਲਾਂ ਲਾਟੂ ਚਲਾਉਂਦੇ ਸੀ, ਜਦੋਂ ਮਰੋੜੀ ਮੁੱਕ ਜਾਂਦੀ ਹੈ ਲਾਟੂ ਘੁੰਮਣਾ ਬੰਦ ਕਰ ਦਿੰਦਾ। ਕੰਚਨ ਅਸ਼ੁੱਧ ਜੋ ਕੁਠਾਰੀ ਠਹਿਰ ਆਤਮਾ ਵੀ ਸ਼ੁੱਧ ਪਏ ਲਿਖ ਚਲ ਸ਼ਬ ਤੇ ਸ਼ਕਤ ਹੈ, ਜਿੰਨੀ ਦੇਰ ਤੱਕ ਸੋਨਾ ਸ਼ੁੱਧ ਨਹੀਂ ਨਾ ਹੁੰਦਾ, ਸੁਨਿਆਰੇ ਦੀ ਕੁਠਾਲੀ ਵਿੱਚ ਟਿਕਦਾ ਨਹੀਂ ਹੈ, ਜਦੋਂ ਤਾ ਦੇ ਨਾਲ ਸ਼ੁੱਧ ਹੋ ਜਾਂਦਾ ਫਿਰ ਉਹ ਟਿਕ ਜਾਂਦਾ। ਤੇ ਜਿਹੜੀ ਨਿਚੋੜ ਦੀ ਗੱਲ ਆ ਉਹ ਤਾਂ ਚੌਥੀ ਪੰਕਤੀ ਹੈ, ਜਿੱਥੇ ਤੱਕ ਪਹੁੰਚਦੇ ਹਾਂ ਕਈ ਵਾਰ ਸਾਡਾ ਧਿਆਨ ਹੀ ਕਿਤੇ ਹੋਰ ਚੱਲ ਜਾਂਦਾ, ਅਸੀਂ ਸੁਣ ਕੀ ਰਹੇ ਸੀ, ਤੇ ਸਾਡੀ ਜਿਹੜੀ ਸੁਰਤ ਹੈ ਸਿਰਫ ਉਹ ਡੋਰ ਕੀ ਮਰੋੜ ਤੇ ਹੀ ਜਾਂ ਪਵਨ ਗਮਨ ਜੈਸੇ ਗੁੱਡੀਆ ਉੱਡਤਰੇ ਤੇ ਹੀ ਫਸੀ ਰਹਿ ਜਾਂਦੀ ਹੈ। ਗੱਲ ਤਾਂ ਅਖੀਰ ਤੇ ਚੌਥੀ ਪੰਕਤੀ ਵਿੱਚ ਹੈ, ਦੁਰਮਤ ਦੁਬਦਾ ਭ੍ਰਮਤ ਫਿਰੈ ਚਤੁਰ ਕੁੰਟ, ਦੁਰਮਤ ਦਾ ਦੁਬਦਾ ਦਾ ਬੱਝਾ ਸਾਡਾ ਮਨ ਚਾਰ ਕੁੰਟਾਂ ਵਿੱਚ ਫਿਰਦਾ। ਸਾਡਾ ਮਨ ਕਿਉਂ ਭਟਕਦਾ? ਭਾਈ ਸਾਹਿਬ ਜੀ ਅਰਦਾਸ ਕਰੋ ਮਨ ਟਿਕ ਜਾਏ, ਸਿਰਫ ਅਰਦਾਸ ਨਾਲ ਨਹੀਂ, ਅਰਦਾਸ ਵਿੱਚ ਸਤਿਗੁਰੂ ਮਹਾਰਾਜ ਨੇ ਸਾਨੂੰ ਉੱਦਮ ਕਰਨ ਵਾਸਤੇ ਢੰਗ ਰਸਤਾ ਵੀ ਦੱਸਿਆ, ਉਹ ਢੰਗ ਰਸਤਾ ਵੀ ਅਸੀਂ ਤਾਂ ਹੀ ਕਰਨਾ ਹੈ ਜਦੋਂ ਸਮਝ ਲੱਗੇਗੀ ਬਈ ਮਨ ਕਿਉਂ ਭਟਕਦਾ। ਤੇ ਮਹਾਰਾਜ ਨੇ ਆਖਿਆ ਦੁਰਮਤ ਦੁਬਦਾ ਭ੍ਰਮਤ ਫਿਰੈ ਚਤੁਰ ਕੁੰਟ, ਜੇ ਮਨ ਭਟਕਦਾ ਨਾ ਤੇ ਇਹ ਦੁਰਮਤ ਦੁਬਦਾ ਦਾਲ ਗ੍ਰਸਤ ਹੈ। ਗੁਰਮਤ ਟੇਕ ਏਕ, ਗੁਰੂ ਦੀ ਮਤ ਲੈ, ਬਾਣੀ ਪੜ੍ਹਿਆ ਕਰ, ਬਾਣੀ ਸਮਝਿਆ ਕਰ, ਬਾਣੀ ਵਿਚਾਰਿਆ ਕਰ, ਪੜ੍ਹਨ ਲੱਗਿਆ ਬਾਣੀ ਦੇ ਸ਼ਬਦ ਦੀ ਵਿਚਾਰ ਵੱਲ ਧਿਆਨ ਦਿਆ ਕਰ, ਫਿਰ ਮਨ ਟਿਕੇਗਾ, ਫਿਰ ਗੁਰਮਤ ਖਤਮ ਹੋਏਗੀ, ਫਿਰ ਅੰਦਰ ਪ੍ਰਕਾਸ਼ ਹੋਏਗਾ, ਫਿਰ ਸਮਝ ਹੋ ਜਾਏਗੀ, ਤੇ ਮਨ ਕਿੱਥੇ ਜਾਏਗਾ? ਕਿਤੇ ਵੀ ਨਹੀਂ ਜਾਏਗਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਉਪਦੇਸ਼ ਸਰਵਨ ਕਰ, ਮਨ ਵਿੱਚੋਂ ਹਉਮੈ ਮਿਟਾ, ਨਾਮ ਦ੍ਰਿੜ ਕਰ, ਅੰਦਰ ਚਾਨਣ ਹੋ ਜਾਏਗਾ। ਗਿਆਨ ਤੋਂ ਭਾਵ ਸਿਰਫ ਅੱਖਰੀ ਗਿਆਨ ਨਹੀਂ ਹੈ, ਅੱਖਰੀ ਗਿਆਨ ਤਾਂ ਬੜੀ ਦੁਬਦਾ, ਗਿਆਨ ਹੈ ਆਤਮ ਪ੍ਰਕਾਸ਼, ਗਿਆਨ ਹੈ ਅਨੁਭਵ, ਜੋਤ ਸਰੂਪ ਪਰਮਾਤਮਾ ਦਾ ਮਨ ਨੂੰ ਅਨੁਭਵ ਹੋ ਜਾਣਾ, ਅਸਲ ਦੇ ਅੰਦਰ ਇਹ ਗਿਆਨ ਹੈ। ਜਿੱਦਣ ਇਹ ਅਵਸਥਾ ਮਿਲ ਗਈ ਫਿਰ ਮਨ ਜਿਹੜਾ ਉਹ ਟਿਕ ਜਾਏਗਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਨਸਾ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ।
ਹਰ ਰਸ ਚਾਖੂ ਮਨ ਨਿਰਮਲ ਹੋਆ, ਕਿਲ ਵੇਖੂ ਕਾਟਣ ਹਾਰਾ।
ਹਰੀ ਨਾਮ ਦਾ ਜਿੰਨੇ ਰਸ ਚੱਖਿਆ,
मन की हो गया निर्मल हो गया। किल विख काटन हारा ये नाम का रस जिंदगी का रस, एक रस तो मन में मैला करते ने जेडे असी रसा विच पै जाने संसार दे रस खाण पान दे रस पहनण पहचरण दे रत रस इन्हां महाराज ने बेख रस कहा। इन्हां नूं महाराज ने जहर दीआं गंदलां कहा। बिखे मन फीका त्याग री सखिए नाम महारस पियो। ਇਹ ਰਸ ਜੀਵਨ ਦੇਣ ਵਾਲੇ ਨਹੀਂ ਨੇ, ਆਤਮਕ ਜੀਵਨ ਦੇਣ ਵਾਲੇ ਨਹੀਂ, ਇਹ ਤਾਂ ਆਤਮਕ ਮੋਤੇ ਮਾਰਨ ਵਾਲੇ ਨੇ। ਰਸ ਉਹ ਹੀ ਚੰਗਾ ਜਿਹੜਾ ਜੀਵਨ ਦੇਵੇ, ਜਿਹੜਾ ਮੌਤ ਦੇਵੇ। ਉਹ ਰਸ ਕੋਈ ਬੰਦਾ ਖਾਂਦਾ ਸ਼ੂਗਰ ਦੇ ਮਰੀਜ਼ ਨੂੰ, ਕੋਈ ਮਿੱਠਾ ਖਾ ਲਓ, ਕਹਿੰਦਾ ਮੈਨੂੰ ਨਹੀਂ ਮਿੱਠਾ ਚਾਹੀਦਾ, ਮੈਨੂੰ ਤਾਂ ਮਾਰ ਦੇ ਨਾ। ਅਸੀਂ ਹਉਮੈ ਗ੍ਰਸਤ ਹਉਮੈ ਦੇ ਰੋਗ ਨਾਲ ਰੋਗੀ ਸੰਸਾਰ ਦੇ ਬਿਖ ਰਸ ਖਾਵਾਂਗੇ, ਆਤਮਕ ਮੌਤੇ ਮਰ ਜਾਵਾਂਗੇ। ਜੇ ਰੱਬ ਨੇ ਅੱਖਾਂ ਦਿੱਤੀਆਂ, ਕੰਨ ਦਿੱਤੇ, ਰਸਨਾ ਦਿੱਤੀ ਹੈ, ਤੇ ਇਸ ਨਾਲ ਸੱਚੇ ਨਾਮ ਦਾ ਰਸ ਲਾਓ। ਆ ਕਈ ਵਾਰ ਹੁੰਦਾ ਨਾ, ਸਾਡੀ ਦੰਦਾਂ ਦੇ ਵਿੱਚ ਆ ਕੇ ਜ਼ਬਾਨ ਕੱਟੀ ਜਾਂਦੀ ਹੈ, ਦੰਦ ਚਬਾਉਂਦੇ ਨੇ, ਖਵਾਉਂਦੇ ਨੇ, ਰਸਨਾ ਸਵਾਦ ਲੈਂਦੀ ਹੈ, ਪਰ ਇਹੋ ਦੰਦ ਕਈ ਵਾਰ ਜ਼ਬਾਨ ਕੱਟ ਵੀ ਦਿੰਦੇ ਜੇ। ਇਹ ਇੱਕ ਸਿੰਬਲ ਹੁੰਦਾ, ਇੱਕ ਸੁਨੇਹਾ ਹੁੰਦਾ ਜੇ। ਉਹ ਰਸਨਾ ਤੂੰ ਸਿਰਫ ਰਸ ਹੀ ਲਈ ਜਾਂਦੀ ਹੈ ਖਾਦੇ ਦਾ, ਮੈਂ ਪਚਾ ਜਿਹੜਾ ਦੰਦਾਂ ਦੇ ਨਾਲ ਚਬਾਇਆ ਉਹਦਾ ਸਿਰਫ ਰਸ ਹੀ ਲਈ ਜਾਂਦੀ ਹੈ। ਇਹ ਰਸਨਾ ਉਸ ਕਰਤੇ ਪੁਰਖ ਮਾਲਕ ਦੇ ਨਾਮ ਦਾ ਰਸ ਵੀ ਲੈ। ਰਸਨਾ ਜਪੇ ਨਾ ਨਾਮ ਸੋ ਤਿਲ ਤਿਲ ਕਰ ਕੱਟੀ ਹੈ। ਦੰਦ ਵੀ ਸਾਡੇ ਕਈ ਵਾਰ ਇਸੇ ਕਰਕੇ ਕੱਟ ਦਿੰਦੇ ਰਸਨਾ ਨੂੰ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਹਰ ਰਸ ਚਾਖ ਮਨ ਨਿਰਮਲ ਹੋਆ, ਮਨ ਨਿਰਮਲ ਹੋ ਗਿਆ ਨਾਮ ਰਸ ਆਇਆ। ਜਾਂ ਕੋ ਆਇਓ ਏਕ ਰਸਾ, ਖਾਣ ਪਾਨ ਆਨ ਨਹੀਂ ਖੁੱਦਿਆ ਤਾਂ ਕਿ ਚਿੱਤ ਨਾ ਬਸਾ। ਜਿਵੇਂ ਭਗਤ ਫਰੀਦ ਜੀ ਕਹਿੰਦੇ, ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਦਾ ਪੂਜਣ ਪੁੱਧ। ਪਰਮਾਤਮਾ ਦੇ ਨਾਮ ਦੀ ਬਰਾਬਰ ਨਹੀਂ ਕਰਦੇ। ਇਹ ਜੀਵਨ ਦਿੰਦੇ ਨੇ, ਇਹ ਸਾਨੂੰ ਮਹਾਂਰਸ ਦਿੰਦੇ ਨੇ, ਇਹ ਨਾਮ ਦਾ ਰਸ ਸਾਨੂੰ ਤ੍ਰਿਪਤੀ ਦਿੰਦਾ ਹੈ, ਸਾਡੇ ਕਿਲ ਵਿਖ ਮੈਲ ਕੱਟਦਾ ਹੈ।
ਸਭ ਮਰਹੋ ਫਿਰ ਜੀਵ ਹੋ ਸਭ ਹੀ, ਤਾਂ ਫਿਰ ਮਰਨ ਨਾ ਹੋਈ।
ਸ਼ਬਦ ਮਰੋ ਅਖੜੀ ਸਤਨਾਮ ਸ੍ਰੀ ਹੋਇਆ। ਸ਼ਬਦ ਮਰੋ, ਸ਼ਬਦ ਕਹਿੰਦਾ ਭਾਈ ਮਰ ਜਾਓ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਈ। ਮਰੋ ਦਾ ਮਤਲਬ ਇੱਥੇ ਕਿਤੇ ਮਹਾਰਾਜ ਨੇ ਸਾਨੂੰ ਫਾਇਆ ਲੈਣ ਨਹੀਂ ਕਿਹਾ, ਸਿਰਫ ਸਰੀਰ ਦੀ ਮੌਤ ਦੀ ਗੱਲ ਨਹੀਂ ਕੀਤੀ ਹੈ। ਗੁਰੂ ਦੇ ਚਰਨਾਂ ਵਿੱਚ ਜੁੜ ਕੇ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੈ ਮਨ ਆਏ। ਮਹਾਰਾਜ ਕਹਿੰਦੇ ਸ਼ਬਦ ਦੇ ਰਾਹੀਂ ਆਪਣੀ ਹਉਮੈ ਮਾਰ ਦੇ, ਆਪਣੀ ਵਿਕਾਰੀ ਭੈੜੀ ਸੋਚ ਮਾਰ ਦੇ, ਆਪਣੇ ਮਨ ਦੇ ਅੰਦਰ ਉਹ ਮੇਰ ਤੇਰ ਮਾਰ ਦੇ। ਇਹਨੂੰ ਕਹਿੰਦੇ ਸ਼ਬਦ ਰਾਹੀਂ ਮਰਨਾ। ਜਦੋਂ ਮਹਾਰਾਜ ਕਹਿੰਦੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਤੇ ਜੀਵਨ ਦੇ ਹੋਸ਼ੇ ਰਸਾਂ ਤੋਂ ਮੁਕਤ ਹੋ ਜਾ, ਫਿਰ ਜਦੋਂ ਮਨ ਕਰਕੇ ਤੂੰ ਗੁਰੂ ਨੂੰ ਆਪਾ ਆਪ ਦੇ ਦੇਣਾ, ਫਿਰ ਜੀਵਨ ਦੇ ਅੰਦਰ ਕੋਈ ਪਰਵਾਹ ਨਹੀਂ ਹੈ, ਫਿਰ ਆਤਮਕ ਜੀਵਨ ਮਿਲ ਜਾਏਗਾ। ਜਿਨ੍ਹਾਂ ਨੂੰ ਆਤਮਕ ਜੀਵਨ ਮਿਲ ਗਿਆ ਫਿਰ ਉਹ ਕਦੇ ਮਰਦੇ ਨਹੀਂ ਨੇ। ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ। ਅਸੀਂ ਤਾਂ ਮਰਨ ਤੋਂ ਡਰੀ ਜਾਂਦੇ ਹਾਂ, ਸਾਡੇ ਕੋਲ ਹੈ ਕੀ ਹੈ, ਸਾਡੇ ਕੋਲ ਤਾਂ ਜੀਵਨ ਹੀ ਕੋਈ ਨਹੀਂ। ਅਸੀਂ ਤਾਂ ਸਵਾਸ ਪੂਰੇ ਕਰ ਰਹੇ ਹਾਂ, ਸਵਾਸ ਨੂੰ ਮੁੱਕ ਜਾਣ ਦੇ ਉੱਤੇ ਹੀ ਮਰਨਾ ਸਮਝੀ ਬੈਠੇ ਹਾਂ। ਸਾਨੂੰ ਤਾਂ ਜੀਵਨ ਦਾ ਪਤਾ ਹੀ ਨਹੀਂ ਹੈ। ਜੀਵਨ ਹੋਰ ਚੀਜ਼ ਦੇ, ਆਰਜਾ ਉਮਰ ਆਓ ਦੌਰ ਚੀਜ਼ ਦੇ। ਜੋ ਅਸੀਂ ਜੀ ਰਹੇ ਹਾਂ ਇਹ ਆਰਜਾ ਹੈ, ਸਾਡੀ ਉਮਰ ਹੈ, ਪੂਰੀ ਹੋ ਜਾਣੀ ਹੈ। ਇਹਨੂੰ ਕੋਈ ਬੰਦਾ ਨਹੀਂ ਮੁੱਕਣ ਤੋਂ ਰੋਕ ਸਕਦਾ, ਗੈਰ ਕੁਦਰਤੀ ਚੀਜ਼ ਹੈ। ਇਹ ਜਗਤ ਮਮਤਾ ਮੂਆ, ਮਹਾਰਾਜ ਦੀ ਬਾਣੀ ਕਹਿੰਦੀ ਜੀਵਨ ਕੀ ਬਿਦ ਨਾਹੀਂ, ਜੀਵਨ ਦੀ ਤਾਂ ਸਾਨੂੰ ਸਮਝ ਨਹੀਂ ਆਈ। ਤਾਂ ਸਤਿਗੁਰ ਕੇ ਭਾਣੇ ਜੋ ਚੱਲੇ ਜੀਵਨ ਪਦਵੀ ਪਾਏ। ਪਹਿਲਾਂ ਤਾਂ ਜੀਵਨ ਤਾਂ ਲਿਆ ਨਾ, ਜਿੱਦਣ ਜੀਵਨ ਮਿਲ ਗਿਆ ਮਰਨਾ ਬੇਮਾਇਨੇ ਹੋ ਜਾਏਗਾ, ਮਰਨ ਦਾ ਭਾਉ ਖਤਮ ਹੋ ਜਾਏਗਾ। ਜਿਨ੍ਹਾਂ ਨੇ ਜ਼ਿੰਦਗੀ ਦਾ ਰਸ ਮਾਣ ਲਿਆ,
ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਕੇਸਗੜ੍ਹ ਸਾਹਿਬ ਦੇ ਅਸਥਾਨ ਦੇ ਉੱਤੇ ਗੁਰੂ ਕੇ ਸਿੱਖਾਂ ਕੋਲੋਂ ਸੀਸ ਦੀ ਮੰਗ ਕੀਤੀ ਸੀ ਤੇ ਜਿਨ੍ਹਾਂ ਨੇ ਸੀਸ ਅਰਪਣ ਕੀਤੇ ਨਾ ਉਹ ਸਿਰਫ ਸਰੀਰ ਦਾ ਜੀਵਨ ਨਹੀਂ ਸੀ ਜੀ ਰਹੇ, ਉਹਨਾਂ ਨੂੰ ਗੁਰੂ ਦੀ ਕਿਰਪਾ ਨਾਲ ਆਤਮਾ ਦਾ ਸਦੀਵੀ ਜੀਵਨ ਮਿਲ ਚੁੱਕਾ ਸੀ, ਉਹਨਾਂ ਵਾਸਤੇ ਇਰਰੈਲੇਵੈਂਟ ਚੀਜ਼ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜੇ ਤੂੰ ਜੀਵਣਾ ਚਾਹੁੰਦਾ ਪਹਿਲਾਂ ਮਰਨਾ ਸਿੱਖ। ਗੁਰੂ ਨੇ ਪਹਿਲਾਂ ਮਰਨਾ ਸਿਖਾਇਆ ਫਿਰ ਜੀਵਨ ਉਹ ਦਿੱਤਾ ਜਿਹਦੇ ਵਿੱਚ ਕੋਈ ਮਰਨ ਦਾ ਭਾਉ ਹੀ ਨਾ ਰਹੇ। ਇਸ ਕਰਕੇ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਭ ਹੀ ਤਾਂ ਫਿਰ ਮਰਨ ਨਾ ਹੋਈ।
ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵਾ ਕੋਈ।
ਇਸੇ ਸ਼ਬਦ ਵਿੱਚੋਂ ਫਿਰ ਅੰਮ੍ਰਿਤ ਜਿਹੜਾ ਅਮਰ ਕਰ ਦੇ, ਸਤਿਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਸ਼ਬਦੇ ਪਾਵੈ ਕੋਈ, ਸ਼ਬਦ ਵਿੱਚੋਂ ਹੀ ਫਿਰ ਜਿਹੜੀ ਵਿਚਾਰ ਮਿਲੇਗੀ, ਜਿਹੜਾ ਉਪਦੇਸ਼ ਮਿਲੇਗਾ, ਇਹ ਹੀ ਅੰਮ੍ਰਿਤ ਬਣ ਜਾਏਗਾ। ਹੁਕਮ ਹੀ ਅੰਮ੍ਰਿਤ ਹੈ, ਖੰਡੇ ਬਾਟੇ ਦਾ ਪਵਲ ਵੀ ਹੁਕਮ ਹੈ, ਗੁਰੂ ਕੀ ਬਾਣੀ ਵੀ ਹੁਕਮ ਹੈ। ਫਿਰ ਹੁਕਮ ਵਿੱਚੋਂ ਹੀ, ਸ਼ਬਦ ਵਿੱਚੋਂ ਹੀ, ਬਚਨ ਵਿੱਚੋਂ ਹੀ ਅਭਿਲਾਸ਼ੀ ਪਦਵੀ ਦੀ ਪ੍ਰਾਪਤੀ ਹੋ ਜਾਏਗੀ। ਇਸ ਕਰਕੇ ਮਹਾਰਾਜ ਕਹਿੰਦੇ ਕਿ ਅੰਮ੍ਰਿਤ ਨਾਮ ਮਹਾਰਸ ਮਿੱਠਾ ਸ਼ਬਦੇ ਪਾਵੇ ਕੋਈ।
ਦਾਤਾ ਦਾਤ ਰੱਖੀ ਹੱਥ ਆਪਣਾ ਜਿਸ ਪਾਵਾ ਤਿਸ ਦੇ।
ਦਾਤੇ ਦੀ ਦਾਤ ਹੈ ਸਿਰਫ ਯੋਗ ਬੰਦੇ ਨੂੰ ਮਿਲਦੀ ਹੈ, ਜਿਸ ਪਾਵੈ ਤਿਸ ਦੇਈ। ਭਾਵ ਜਦੋਂ ਮਾਲਕ ਦੀ ਗੁਰੂ ਦੀ ਮਿਹਰਾਂ ਦੇ ਅੰਦਰ ਸਾਡੀ ਪ੍ਰਵਾਨਗੀ ਹੋ ਜਾਂਦੀ। ਭਾਵੈ ਦਾ ਮਤਲਬ ਇਹ ਨਹੀਂ ਹੈ ਵੀ ਗੁਰੂ ਕੋਈ ਬਾਇਸ ਹੈ ਵੀ ਇੱਕ ਨੂੰ ਦਿੰਦਾ ਤੇ ਦੂਜੇ ਨੂੰ ਨਹੀਂ ਦਿੰਦਾ। ਘਾਲਣਾ ਹੈ, ਮਨ ਦੀ ਅਵਸਥਾ ਹੈ, ਜਿਹਦੇ ਉੱਤੇ ਬਖਸ਼ਿਸ਼ ਹੋ ਜਾਏ। ਕਈ ਗੁਰੂ ਦੇ ਬਚਨ ਨੂੰ ਸੁਣ ਕੇ ਭੱਜ ਜਾਂਦੇ ਆ, ਕਈ ਗੁਰੂ ਨੂੰ ਬਚਨ ਨੂੰ ਸੁਣ ਕੇ ਟਿਕ ਜਾਂਦੇ ਆ। ਭਾਈ ਦੁਨੀ ਚੰਦ ਨੂੰ ਜਦੋਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਹਾਥੀ ਦਾ ਮੁਕਾਬਲਾ ਕਰਨਾ, ਪਹਾੜੀ ਰਾਜਿਆਂ ਨੇ ਸ਼ਰਾਬੀ ਕਰਕੇ ਹਾਥੀ ਤੇ ਇਹ ਸੋਚਿਆ ਵੀ ਅੱਜ ਤਾਂ ਇਹ ਆਨੰਦਪੁਰ ਦਾ ਕਿਲਾ ਹੀ ਫਤਿਹ ਕਰ ਲੈਣਾ, ਤੇ ਮਹਾਰਾਜ ਨੇ ਜਦੋਂ ਭਾਈ ਦੁਨੀ ਚੰਦ ਨੂੰ ਆਖਿਆ ਸੀ, ਭਾਈ ਦੁਨੀ ਚੰਦ ਮਸਤ ਹਾਥੀ ਦਾ ਸ਼ਰਾਬੀ ਹਾਥੀ ਦਾ ਮੁਕਾਬਲਾ ਕਰਨਾ, ਤੇ ਦੁਨੀ ਚੰਦ ਐਡਾ ਗੋਗੜ ਜਿਵੇਂ ਡਰੰਮ ਮੁੱਕਦੇ ਡਰੰਮ ਨੂੰ ਥੱਲੇ ਲੱਤਾਂ ਲਾਈਆਂ ਹੁੰਦੀਆਂ, ਖਾ ਖਾ ਕੇ ਢਿੱਡ ਵਧਿਆ ਹੈ ਸੀ ਮਸੰਦ, ਮਨ ਦੇ ਅੰਦਰ ਗੁਰੂ ਤੇ ਭਰੋਸਾ ਨਹੀਂ ਸੀ, ਭੱਜ ਗਿਆ, ਗਿੱਦੜ ਬਣ ਗਿਆ। ਇੱਕ ਭੱਜਣਾ ਹੁੰਦਾ ਜੀ, ਇੱਕ ਗੱਜਣਾ ਹੁੰਦਾ ਜੀ, ਭੱਜਦਾ ਗਿੱਦੜ ਹੈ, ਗੱਜਦਾ ਸ਼ੇਰ ਹੈ। ਜੇ ਅਸੀਂ ਗੁਰੂ ਦਾ ਹੁਕਮ ਸੁਣ ਕੇ ਭੱਜ ਜਾਵਾਂਗੇ ਅਸੀਂ ਗਿੱਦੜ ਹਾਂ, ਭਾਈ ਦੁਨੀ ਚੰਦ ਵਰਗੇ। ਉਹ ਅਸੀਂ ਜੇ ਨਿੱਕਾ ਨਿੱਕਾ ਹੁਕਮ ਹੀ ਨਹੀਂ ਮੰਨਦੇ ਕਿਵੇਂ ਕਹਿ ਸਕਦੇ ਹਾਂ ਵੀ ਅਸੀਂ ਗੁਰੂ ਦਾ ਵੱਡਾ ਹੁਕਮ, ਜਿਸ ਦਿਨ ਗੁਰੂ ਮਹਾਰਾਜ ਨੇ ਸਾਡੇ ਹੱਥ ਦੇ ਅੰਦਰ ਸਿਰਸਾ ਫੜਾਤੀ ਤੇ ਜੰਗੇ ਮੈਦਾਨ ਦੇ ਅੰਦਰ ਸੂਰ ਵੀਰਾਂ ਵਾਂਗੂ ਲੜਨ ਦਾ ਹੁਕਮ ਕਰਤਾ, ਕਦੋਂ ਮੰਨਾਂਗੇ ਜੇ ਅਸੀਂ ਇੰਨੀ ਗੱਲ ਗੁਰ ਸਤਿਗੁਰ ਕਾਦੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਲ, ਆ ਵੀ ਤਾਂ ਗੁਰੂ ਦਾ ਹੀ ਹੁਕਮ ਹੈ। ਜਿਹੜੀ ਅਸੀਂ ਇੰਨਾ ਵੀ ਨਹੀਂ ਮੰਨਣ ਵਾਸਤੇ ਤਿਆਰ, ਕਿੱਥੋਂ ਵੱਡੇ ਹੁਕਮ ਮੰਨਾਂਗੇ, ਕਿਵੇਂ ਦਾਤ ਦੀ ਪ੍ਰਾਪਤੀ ਹੋਏਗੀ। ਸਤਿਗੁਰੂ ਮਹਾਰਾਜ ਕੇ ਮਿਲੇ ਜਦੋਂ ਗੁਰੂ ਦੇ ਹੁਕਮ ਵਿੱਚ ਅਵਸਥਾ ਬਣਾ ਕੇ ਭਾਵਨਾ ਬਣਾਏਗਾ, ਸ਼ਰਧਾ ਬਣਾਏਗਾ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਪਰਮ ਭੁੱਲੇ ਫਿਰਾਂ ਦਾ ਦਿਸਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ। ਮਹਾਰਾਜ ਕਹਿੰਦੇ ਜਿਹਨੂੰ ਭਾਣਾ ਭਾਉਂਦਾ ਗੁਰੂ ਦਾ, ਐ ਬਾਬਾ ਤੂੰ ਇਹਨੂੰ ਇਹ ਦਾਤ ਦਿੰਦਾ। ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਪਾਵੈ ਤਿਸ ਦੇ।
ਨਾਨਕ ਨਾਮ ਰੱਤੇ ਸੁਖ ਪਾਇਆ ਦਰਗਹ ਜਪ ਹੀ ਸੇ।
ਅਖੀਰਲੀ ਪੰਕਤੀ ਵਿੱਚ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਹੜੇ ਨਾਮ ਵਿੱਚ ਆਪਣੀ ਸੁਰਤ ਨੂੰ ਰੰਗ ਲੈਂਦੇ ਨੇ, ਨਾਨਕ ਨਾਮ ਰੱਤੇ ਸੁਖ ਪਾਇਆ, ਉਹਨਾਂ ਨੂੰ ਸਦੀਵੀ ਸੁਖ ਮਿਲਦਾ। ਸ਼ੁਰੂ ਕਿੱਥੋਂ ਕੀਤੀ ਸੀ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ, ਅੰਤ ਕਿੱਥੇ ਕੀਤਾ ਸ਼ਬਦ ਦਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਆਪਣੇ ਜੀਵਨ ਦੇ ਅੰਦਰ ਕਮਾ ਲਿਆ, ਨਾਨਕ ਨਾਮ ਰੱਤੇ ਹੁਣ ਸੁਖ ਪਾਇਆ, ਦਰਗਹਿ ਜਾਪੈ ਸਹੀ, ਮਾਲਕ ਦੇ ਘਰ ਐਸੇ ਜੀਵ ਪ੍ਰਵਾਨ ਹੋ ਜਾਂਦੇ ਨੇ। ਆਓ ਚੱਲ ਰਹੀ ਲੜੀ ਵਾਰ ਸ਼ਬਦ ਦੀ ਵਿਚਾਰ ਨਰਸਾਂ ਚ ਪਾਈਏ ਜੀ।
ਬਿਲਾਵਲ ਮਹੱਲਾ ਪੰਜਵਾ ਦਰਸ਼ਨ ਦੇਖਤ ਦੁਖ ਨਸੇ।
ਬਿਲਾਵਲ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਦਰਸ਼ਨ ਦੇਖਤ ਦੁਖ ਨਸੇ। ਪੰਕਤੀ ਬੜੀ ਕਈ ਵਾਰ ਛੋਟੀ ਜੀ ਲੱਗਦੀ ਹੈ ਸਧਾਰਨ ਜੀ, ਪਰ ਬੜੀ ਵਿਸ਼ੇਸ਼ ਹੁੰਦੀ ਹੈ। ਦਰਸ਼ਨ ਦੇਖਤ, ਜਿਹਨੇ ਦਰਸ਼ਨ ਕੀਤੇ ਦੁਖ ਨਸੇ, ਉਹਦੇ ਵਿੱਚੋਂ ਦੁਖ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੁਖ ਵਿਨਾਸ ਪਾਂਚ ਦੁਖ ਅਸਾਬ ਜਾਮੈ ਤਾਂ ਕੀ ਕੇਤਕ। ਦੁਖ ਦਾ ਮਤਲਬ ਕੀ ਹੈ? ਫਾਲਟ, ਡਿਫੈਕਟ, ਔਗਨ, ਵਿਕਾਰ, ਭੈੜੀਆਂ ਆਤਾਂ, ਇਹਨੂੰ ਕਹਿੰਦੇ ਔਗਨ। ਮੰਦਾ ਬੋਲਣਾ, ਬੁਰਾ ਚਿਤਵਣਾ, ਪਰਾਇਆ ਹੱਕ ਮਾਰਨਾ, ਕਿਸੇ ਨਾਲ ਧੱਕੇਸ਼ਾਹੀ ਕਰਨਾ, ਕਠੋਰ ਹੋਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋਣਾ, ਇਹ ਸਾਡੇ ਦੋਖ ਨੇ। ਤੇ ਦਰਸ਼ਨ ਦੇਖਣ ਦੋਖ ਨਸੇ। ਜਿੱਦਣ ਗੁਰੂ ਦੇ ਦਰਸ਼ਨ ਹੋ ਗਏ ਨਾ ਅਸਲ ਦੇ ਅੰਦਰ, ਜਦੋਂ ਅਸੀਂ ਬਾਹਰੋਂ ਸਥੂਲ ਅੱਖਾਂ ਨਾਲ ਦਰਸ਼ਨ ਕਰਦੇ ਹਾਂ, ਇਹ ਦਰਸ਼ਨ ਦਾ ਇੱਕ ਪੜਾਅ ਹੈ। ਪਰ ਜਿੱਦਣ ਗੁਰੂ ਦੇ ਸ਼ਬਦ ਨਾਲ ਜੁੜ ਕੇ ਗੁਰੂ ਦੀ ਮਤ ਅੰਦਰ ਵਸ ਜਾਏਗੀ, ਅੰਦਰ ਅਸਲ ਤੌਰ ਪਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਦੀ ਸੂਝ ਹੋ ਜਾਏਗੀ, ਉਦੋਂ ਦੋਖ ਨਹੀਂ ਰਹਿਣਗੇ। ਸੱਜਣ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਦੋਂ ਪਹਿਲੀ ਨਿਗਾਹ ਨਾਲ ਦੇਖਿਆ, ਅਜੇ ਗੱਲ ਨਹੀਂ ਬਣੀ, ਤੇ ਮਨ ਦੇ ਅੰਦਰ ਕੀ ਸੋਚਦਾ ਵੀ ਅੱਜ ਤਾਂ ਦੋਵਾਂ ਨੂੰ ਕਤਲ ਕਰਕੇ ਇਹਨਾਂ ਕੋਲੋਂ ਧਨ ਪਦਾਰਥ ਲੁੱਟਾਂਗੇ, ਅਸੀਂ ਬਈ ਵਾਰ ਘਟਨਾ ਸੁਣੀ ਹੈ। ਪਰ ਜਦੋਂ ਸ਼ਬਦ ਸੁਣਿਆ, ਉੱਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੇ ਜੇ ਸੌ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਣ। ਅੱਜ ਭਾਵੇਂ ਸਾਹਮਣੇ ਨਹੀਂ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ, ਛਿਪ ਕੇ ਬੈਠਾ, ਪਰ ਕੰਨਾਂ ਦੇ ਵਿੱਚ ਹੁਣ ਗੁਰੂ ਦਾ ਸ਼ਬਦ ਜਾ ਰਿਹਾ। ਹੁਣ ਦਰਸ਼ਨ ਹੋਏ ਗੁਰੂ ਨਾਨਕ ਸਾਹਿਬ ਦੇ। ਗੁਰੂ ਨਾਨਕ ਇੱਕ ਨਾਮ ਹੈ, ਪਰ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ, ਗੁਰੂ ਨਾਨਕ ਦੀ ਵਡਿਆਈ ਮਨ ਦੇ ਅੰਦਰ ਵਸਾਉਣੀ ਹੈ, ਫਿਰ ਗੁਰੂ ਨਾਨਕ ਨੂੰ ਪੜ੍ਹਨਾ ਸਿੱਖੋ, ਗੁਰੂ ਨਾਨਕ ਦੀ ਬਾਣੀ ਪੜ੍ਹਨਾ ਸਿੱਖੋ, ਗੁਰੂ ਨਾਨਕ ਦਾ ਇਤਿਹਾਸ ਸੁਣੋ, ਗੁਰੂ ਨਾਨਕ ਦੀਆਂ ਗੱਲਾਂ ਸੁਣੋ, ਫਿਰ ਗੁਰੂ ਨਾਨਕ ਦੇ ਦਰਸ਼ਨ ਹੋਣਗੇ। ਮੂਵੀ ਦਾ ਨਾਮ ਇੱਕ ਛੋਟਾ ਜਿਹਾ ਹੁੰਦਾ, ਪਰ ਉਹਦੇ ਮਗਰ ਤਿੰਨ ਘੰਟੇ ਦੀ ਫਿਲਮ ਵਿੱਚ ਬਹੁਤ ਕੁਝ ਹੁੰਦਾ ਹੈ। ਨਾਮ ਬਹੁਤ ਵੱਡੀ ਸ਼ੈ ਹੈ, ਬੜਾ ਸਿੰਪਲ ਜਿਹਾ ਲੱਗਦਾ ਵਾਹਿਗੁਰੂ ਨਾਮ, ਕੋਈ ਵੀ ਨਾਮ ਰੱਖ ਲਈਏ, ਪਰ ਇਸ ਨਾਮ ਦੇ ਮਗਰ ਬੜੀ ਜੀਵਨ ਦੀ ਜਾਂਚ ਹੈ, ਬੜੀਆਂ ਰੱਬ ਦੀਆਂ ਵਡਿਆਈਆਂ ਨੇ। ਵਾਹਿਗੁਰੂ ਕਹਿੰਦੇ ਆ, ਜਦੋਂ ਵਡਿਆਈਆਂ ਯਾਦ ਆਉਂਦੀਆਂ ਨੇ, ਅਸਲ ਵਿੱਚ ਵਾਹਿਗੁਰੂ ਦੇ ਦਰਸ਼ਨ ਉਦੋਂ ਹੁੰਦੇ ਜੇ ਗੁਰੂ ਕੋਲ ਆਉਂਦਿਆਂ ਗੁਰੂ ਗ੍ਰੰਥ ਸਾਹਿਬ ਦੇ ਅੱਖਰੀ ਦਰਸ਼ਨ ਕਰਕੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਜਦੋਂ ਗੁਰੂ ਦੀ ਮਤ ਲੈਂਦੇ, ਗੁਰੂ ਦਾ ਉਪਦੇਸ਼ ਲੈਂਦੇ ਆ, ਗੁਰੂ ਕੋਲੋਂ ਗੱਲ ਸੁਣਦੇ ਆ। ਸਿੱਖ ਪੰਥ ਦਾ ਸੂਰਬੀਰ ਯੋਧਾ ਬਾਬਾ ਬੰਦਾ ਸਿੰਘ ਬਹਾਦਰ, ਪਹਿਲਾ ਨਾਮ ਮਾਧੋ ਦਾਸ ਬੈਰਾਗੀ ਆ। ਦੇਖੋ, ਦਰਸ਼ਨ ਦੇਖਤ ਦੋਖ ਨਸੇ, ਕਿਵੇਂ ਟਰਾਂਸਫਾਰਮੇਸ਼ਨ ਹੁੰਦੀ ਹੈ, ਨਾਮ ਨਾਲ ਜੁੜ ਕੇ ਕਿਵੇਂ ਕਾਇਆ ਕਲਪ ਹੁੰਦੀ ਹੈ। ਕਬੀਰ ਰਾਮ ਕਹਿਣ ਮੇ ਭੇਦ ਹੈ ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਭ ਕੋ ਕਹੈ ਸੋਈ ਕਵਤਕ ਹਾਰ। ਰਾਮ ਤਾਂ ਕਵਤਕ ਬਣ ਜਾਂਦਾ, ਪਲਟਾਊ ਜੀਵਨ ਦੀ ਟਰਾਂਸਫਾਰਮੇਸ਼ਨ ਹੋ ਜਾਂਦੀ ਹੈ ਰੱਬ ਦਾ ਨਾਂ ਲੈਣ ਦੇ ਨਾਲ। ਅਸਲ ਵਿੱਚ ਰੱਬ ਦੇ ਨੇੜੇ ਹੋਇਆ ਬੰਦਾ ਹੀ ਉਹ ਹੈ ਜਿਹਦਾ ਜੀਵਨ ਵਿੱਚ ਟਰਾਂਸਫਾਰਮੇਸ਼ਨ ਆ ਗਈ ਹੈ। ਰੱਬ ਪਿਆਰ ਦਾ ਘਰ ਹੈ, ਰੱਬ ਚੰਗਿਆਈ ਦਾ ਘਰ ਹੈ, ਰੱਬ ਪ੍ਰੇਮ ਨਿਮਰਤਾ ਦਾ ਘਰ ਹੈ। ਤੇ ਜਿਹੜਾ ਬੰਦਾ ਵਾਕਈ ਰੱਬ ਨਾਲ ਜੁੜਿਆ, ਜਿਹਨੇ ਵਾਕਈ ਰੱਬ ਦੇ ਦਰਸ਼ਨ ਕੀਤੇ ਹੈ, ਠੱਗੀ ਨਹੀਂ ਕਰਦਾ, ਛਲ ਨਹੀਂ ਕਰਦਾ, ਉਹ ਅਸਲ ਦੇ ਅੰਦਰ ਫਿਰ ਪ੍ਰੇਮ ਦੀ ਮੂਰਤ ਬਣ ਜਾਂਦਾ, ਵੈਰਾਗ ਦੀ ਮੂਰਤ ਬਣ ਜਾਂਦਾ। ਗੁਰੂ ਦੇ ਦਰਸ਼ਨ ਕਰਨ ਤੋਂ ਬਾਅਦ ਜੀਵਨ ਵਿੱਚ ਮਨਮਤ ਨਹੀਂ ਰਹਿ ਜਾਏਗੀ। ਭਾਈ ਲਕਸ਼ਮਣ ਦਾਸ ਵੈਰਾਗੀ ਹੈ, ਆਪਣੇ ਡੇਰੇ ਦੇ ਅੰਦਰ ਆਏ ਹੋਏ ਉਹਨਾਂ ਲੋਕਾਂ ਦੀ ਪਹਿਲਾਂ ਸੇਵਾ ਕਰਕੇ ਪਲੰਘ ਤੇ ਬਿਠਾਉਂਦਾ, ਕਿਉਂਕਿ ਸੁਭਾਅ ਸੀ ਨਾ ਪਹਿਲਾਂ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ, ਸ਼ੁਗਲ ਕਰਦਾ ਸੀ, ਹੁਣ ਮਹਾਤਮਾਵਾਂ ਨਾਲ ਰੱਬ ਦੇ ਪਿਆਰਿਆਂ ਨਾਲ ਸ਼ੁਗਲ ਕਰਦਾ, ਮੰਜੇ ਤੇ ਬਿਠਾ ਕੇ ਫਿਰ ਐਸਾ ਮੰਤਰ ਪੜ੍ਹਨਾ, ਮੰਜਾ ਪੁੱਠਾ ਕਰ ਦੇਣਾ ਬਾਬੇ ਥੱਲੇ ਤੇ ਮੰਜਾ ਉੱਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜੈਤ ਰਾਮ ਨੇ, ਜਿਹੜਾ ਦਾਦੂ ਪੰਥੀਆਂ ਦਾ ਡੇਰਾ ਹੈ ਨਰਾਇਣਾ ਰੇਲਵੇ ਸਟੇਸ਼ਨ ਦੇ ਕੋਲ, ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦੇੜ ਗਏ ਤੇ ਉੱਥੇ ਜੈਤ ਰਾਮ ਨੇ ਜਦੋਂ ਪੁੱਛਿਆ ਨਾ ਮਹਾਰਾਜ ਹੁਣ ਕਿੱਥੇ ਜਾ ਰਹੇ ਅੱਗੇ, ਤੇ ਕਹਿਣ ਲੱਗਾ ਜੀ ਸਤਿਗੁਰੂ ਕਹਿਣ ਲੱਗੇ ਵੀ ਨੰਦੇੜ ਜਾਣਾ।
ਤੇ ਜੈਤ ਰਾਮ ਕਹਿਣ ਲੱਗਾ ਮਹਾਰਾਜ ਨੰਦੇੜ ਜਾਓ, ਪਰ ਇੱਕ ਗੱਲ ਦਾ ਖਿਆਲ ਰੱਖਿਆ ਜੀ, ਉੱਥੇ ਇੱਕ ਬੰਦਾ ਜੀ ਮਾਧੋ ਦਾਸ ਉਹਦੇ ਡੇਰੇ ਨਾ ਜਾਇਆ ਜੀ। ਕੀ ਹੋਇਆ? ਉਹ ਕਹਿੰਦਾ ਵੀ ਬੜਾ ਮਸਖਰਾ ਬੰਦਾ ਜੇ, ਉਹ ਆਏ ਗਏ ਨੂੰ ਪਹਿਲਾਂ ਪਲੰਘ ਤੇ ਬਿਠਾਉਂਦਾ ਜੇ, ਫਿਰ ਐਸੇ ਮੰਤਰ ਪੜਦਾ ਪਲੰਘ ਹੀ ਚੱਕ ਕੇ ਮੂਧਾ ਕਰ ਦਿੰਦਾ, ਬੰਦਾ ਥੱਲੇ ਦੇ ਪਲੰਘ ਉੱਤੇ। ਤੇ ਮਹਾਰਾਜ ਕਹਿੰਦੇ ਤੈਨੂੰ ਕਿਵੇਂ ਪਤਾ? ਕਹਿੰਦਾ ਮਹਾਰਾਜ ਮੈਂ ਵੀ ਗਿਆ ਸੀ, ਮਹੀਨਾ ਕੁ ਹੋ ਗਿਆ। ਮਹਾਰਾਜ ਬੜੇ ਹੱਸੇ, ਕਹਿਣ ਲੱਗੇ ਵੀ ਹੁਣ ਤਾਂ ਉੱਥੇ ਹੀ ਜਾਣਾ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਉੱਥੇ ਗਏ ਤੇ ਜਿਹੜਾ ਮਹਾਰਾਜ ਨੇ ਉੱਥੇ ਉਸਦੇ ਮਨ ਦੇ ਅੰਦਰੋਂ ਕੌਤਕ, ਮਨ ਦੇ ਅੰਦਰੋਂ ਡਰ ਕੱਢਣ ਦਾ, ਉਸਦੇ ਜੀਵਨ ਨੂੰ ਬਦਲਣ ਵਾਸਤੇ ਕੌਤਕ ਵਰਤਾਇਆ, ਮਹਾਰਾਜ ਉਸਦੇ ਪਲੰਘ ਉੱਤੇ ਜਾ ਕੇ ਬੈਠ ਗਏ ਸੀ, ਨਾਲ ਬੱਕਰੇ ਝਟਕਾ ਤੇ ਹੈ ਨਹੀਂ ਸੀ ਕਿਤੇ ਗਿਆ ਹੋਇਆ ਸੀ, ਜਦੋਂ ਚੇਲਿਆਂ ਨੇ ਦੇਖਿਆ ਤੇ ਭੱਜੇ ਗਏ ਮਾਧੋ ਦਾਸ ਦੇ ਕੋਲ। ਉਹ ਤੁਹਾਡਾ ਡੇਰਾ ਪਵਿੱਤਰ ਹੋ ਗਿਆ, ਉੱਥੇ ਕੋਈ ਮਹਾਤਮਾ ਆਏ ਨੇ, ਰਾਜਿਆਂ ਮਹਾਰਾਜਿਆਂ ਵਰਗਾ ਸਰੂਪ ਹੈ, ਚਿਹਰੇ ਦੇ ਮਸਤਕ ਤੇ ਕਲਗੀ ਲਾਈ ਹੈ, ਗਲੇ ਵਿੱਚ ਸੁੱਚੇ ਮੋਤੀਆਂ ਦੀ ਮਾਲਾ ਹੈ, ਰੇਸ਼ਮੀ ਅਚਕਨ ਹੈ, ਤੰਗ ਪਜਾਮਾ ਹੈ, ਤਿੱਲੇਦਾਰ ਜੁੱਤੀ ਹੈ, ਗਾਤਰੇ ਕਿਰਪਾਨ ਹੈ, ਮੋਢੇ ਕਮਾਨ ਹੈ, ਹੱਥ ਵਿੱਚ ਬਾਜ ਹੈ, ਤੇ ਤੁਹਾਡੇ ਪਲੰਘ ਤੇ ਆ ਕੇ ਬੈਠ ਗਏ। ਤੇ ਭਜਾ ਆਇਆ ਮਾਧੋ ਦਾਸ, ਆ ਕੇ ਸੋਹਰੀਆਂ ਰਿਧੀਆਂ ਸਿੱਧੀਆਂ ਜੰਤਰ ਮੰਤਰ, ਮਹਾਰਾਜ ਦੇ ਉੱਤੇ ਕੋਈ ਨਹੀਂ ਚੱਲਿਆ, ਮਹਾਰਾਜ ਵੀਰ ਆਸਨ ਹੋ ਕਰਕੇ ਮੂਲ ਮੰਤਰ ਦਾ ਪਾਠ ਕਰਕੇ ਮਾਲਕ ਦੇ ਚਰਨਾਂ ਵਿੱਚ ਜਿਹੜੇ ਢਹਿ ਪਿਆ, ਮਹਾਰਾਜ ਤੁਹਾਡੇ ਕਰਕੇ ਮੇਰਾ ਡੇਰਾ ਪਵਿੱਤਰ ਹੋ ਗਿਆ ਜੀ। ਮਹਾਰਾਜ ਕਹਿਣ ਲੱਗੇ ਕਿਵੇਂ ਪਵਿੱਤਰ ਹੋ ਗਿਆ? ਤੇ ਕਹਿਣ ਲੱਗਾ ਤੁਹਾਡੇ ਚੇਲਿਆਂ ਨੇ ਮੇਰੇ ਡੇਰੇ ਵਿੱਚ ਖੂਨ ਡੋਲ ਦਿੱਤਾ ਜੀ, ਤੇ ਮੈਂ ਵੈਸ਼ਨੋ ਸਾਹਿਬ ਹਾਂ, ਮੇਰਾ ਇਹ ਧਰਮ ਹੈ ਜਿੱਥੇ ਖੂਨ ਡੁੱਲ ਜਾਏ ਉਹ ਚੀਜ਼ ਪਵਿੱਤਰ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਇੱਕ ਗੁੱਠੇ ਖੂਨ ਡੁੱਲਿਆ? ਕਹਿੰਦੇ ਭਾਵੇਂ ਕਿੱਥੇ ਡੁੱਲਿਆ, ਮੇਰਾ ਸਾਰਾ ਡੇਰਾ ਪਵਿੱਤਰ ਹੋ ਗਿਆ। ਤੇ ਮਹਾਰਾਜ ਨੇ ਇੱਕ ਗੱਲ ਕਹੀ ਸੀ, ਮਾਧੋ ਦਾਸ ਕਦੀ ਹਿੰਦੁਸਤਾਨ ਦੇ ਅੰਦਰ ਨਿਗਾਹ ਮਾਰ ਕੇ ਦੇਖੀ, ਚੱਪੇ ਚੱਪੇ ਉੱਤੇ ਲੱਖਾਂ ਮਸੂਮਾਂ ਦਾ ਖੂਨ ਡੁੱਲ ਰਿਹਾ, ਸਤੀਆਂ ਦੇ ਸੱਤ ਲੁੱਟੇ ਜਾ ਰਹੇ ਨੇ, ਗਰੀਬਾਂ ਨੂੰ ਉੱਤੇ ਧੱਕੇਸ਼ਾਹੀ ਹੋ ਰਹੀ ਹੈ, ਤੇਰਾ ਡੇਰਾ ਕਿੱਥੋਂ ਅਪਵਿੱਤਰ ਰਹਿ ਗਿਆ, ਪਵਿੱਤਰ ਰਹਿ ਗਿਆ? ਹਿੰਦੁਸਤਾਨ ਦੀ ਧਰਤੀ ਦੇ ਚੱਪੇ ਚੱਪੇ ਉੱਤੇ ਖੂਨ ਡੁੱਲ ਰਿਹਾ ਹੈ। ਝੁੱਕ ਗਿਆ ਮਹਾਰਾਜ, ਮੈਂ ਸਮਝ ਗਿਆ ਤੁਸੀਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੋ, ਮੈਂ ਤੁਹਾਡਾ ਬਹੁਤ ਨਾਂ ਸੁਣਿਆ ਪੰਜਾਬ ਤੋਂ, ਮੈਨੂੰ ਆਪਣਾ ਬੰਦਾ ਬਣਾਓ। ਤੇ ਮਹਾਰਾਜ ਨੇ ਖੰਡੇ ਬਾਟੇ ਦੀ ਪੌੜ ਛਕਾ ਕੇ ਮਾਧੋ ਦਾਸ ਨੂੰ ਬੰਦਾ ਸਿੰਘ ਬਹਾਦਰ ਬਣਾ ਦਿੱਤਾ ਸੀ। ਹੋਏ ਨਾ ਦਰਸ਼ਨ ਬੰਦਾ ਸਿੰਘ ਬਹਾਦਰ ਨੂੰ, ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣ ਗਿਆ। ਇਹਨੂੰ ਕਹਿੰਦੇ ਦਰਸ਼ਨ, ਇਹਨੂੰ ਕਹਿੰਦੇ ਨਾ ਜੀਵਨ ਵਿੱਚ ਪਲਟਾ। ਇਸ ਕਰਕੇ ਸਤਿਗੁਰੂ ਕਹਿੰਦੇ ਦਰਸ਼ਨ ਦੇਖਤ ਦੋਖ ਲੱਸੇ,
ਕਬਹੋ ਨਾ ਹੋਵੋ ਦ੍ਰਿਸ਼ਟ ਅਗੋਚਰ, ਜੀ ਕਾ ਸੰਗ ਬਸੇ।
ਇਸ ਕਰਕੇ ਮੇਰੀ ਅਰਦਾਸ ਹੈ ਮਾਲਕ, ਮੇਰੇ ਮਨ ਤੋਂ ਕਦੀ ਵੀ, ਦ੍ਰਿਸ਼ਟੀ ਤੋਂ ਤੂੰ ਕਦੀ ਅਗੋਚਰ ਨਾ ਹੋ, ਪਰਾਂ ਨਾ ਹੋ, ਸਦਾ ਹੀ ਮੇਰੇ ਨਾਲ ਵਸਦਾ ਰਹੋ।
ਰਹਾਉ ਪ੍ਰੀਤਮ ਪ੍ਰਾਨ ਆਧਾਰ ਸੁਆਮੀ,
ਹੇ ਪ੍ਰੀਤਮ ਹੇ ਪ੍ਰਾਣਾਂ ਦੇ ਆਧਾਰ, ਹੇ ਸੁਆਮੀ,
ਦੂਰ ਰਹੇ ਪ੍ਰਭ ਅੰਤਰ ਜਾਮੀ,
ਹੈ ਅੰਤਰ ਜਾਮੀ ਪਰਮਾਸ਼ਮਾ ਪਰਮਾਤਮਾ, ਤੂੰ ਹਰ ਥਾਂ ਪੂਰਿਆ ਹੋਇਆ ਹੈ,
ਰਾਗੁਣ ਤੇਰੇ ਸਾਰ ਸੁਮਾਰੇ,
ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਸੁਮਾਰੀ ਤੋਂ ਭਾਵ ਯਾਦ ਕਰਾਂ। ਮਨ ਦੇ ਅੰਦਰ ਜਦੋਂ ਪ੍ਰਕਾਸ਼ ਹੋ ਜਾਂਦਾ ਤੇ ਇੱਕ ਗੁਣ, ਮੈਂ ਪਹਿਲਾਂ ਬੇਨਤੀ ਕੀਤੀ ਹੈ, ਵਾਹਿਗੁਰੂ ਇੱਕ ਨਾਮ ਹੈ, ਪਰ ਨਾਮ ਦੇ ਮਗਰ ਜਿਹੜੀ ਬੰਦੇ ਦੀ ਮਾਨਸਿਕ ਅਵਸਥਾ ਜਦੋਂ ਗੁਰੂ ਦੀ ਕਿਰਪਾ ਨਾਲ ਉੱਚੀ ਹੋ ਜਾਂਦੀ ਹੈ, ਫਿਰ ਵਾਹਿਗੁਰੂ ਦਾ ਜਦੋਂ ਚੈਪਟਰ ਖੁੱਲਦਾ, ਫਿਰ ਵਾਹਿਗੁਰੂ ਦੀ ਜਦੋਂ ਫਿਲਮ ਖੁੱਲਦੀ ਹੈ, ਫਿਰ ਅੰਤ ਹੀ ਕੋਈ ਨਹੀਂ, ਫਿਰ ਬੇਅੰਤ ਗੁਣ ਹਨ।
ਸਾਸ ਸਾਸ ਪ੍ਰਭ ਤੁਜ ਹੈ ਚਿਤਾਰੀ,
ਸਵਾਸ ਸਵਾਸ ਫਿਰ ਪਰਮਾਤਮਾ ਮੈਂ ਤੈਨੂੰ ਚਿਤਾਰਦਾ ਹਾਂ। ਜਦੋਂ ਪਤਾ ਲੱਗ ਗਿਆ, ਆਪਣੇ ਅੰਦਰ ਹੀ ਸੱਚਾਈ ਦੀ ਸਮਝ ਲੱਗ ਜਾਏਗੀ, ਆਪਣੇ ਅੰਦਰੋਂ ਹੀ ਆਪਣਾ ਝੂਠ ਬਿਨਸ ਜਾਏਗਾ, ਆਪਣੇ ਅੰਦਰੋਂ ਹੀ ਆਪਣੇ ਪਰਮਾਤਮਾ ਦੀ ਸੱਚਾਈ ਦਾ ਪਤਾ ਲੱਗ ਜਾਏਗਾ। ਮਈਆ ਕੇ ਗੁਣ ਚੇਤ ਪ੍ਰਾਣੀ, ਕਮਲ ਮੂਲ ਤੇ ਕਮਲ ਪ੍ਰਿਸ਼ਟਾਣੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਲੇ ਉਭਾਰਿਆ, ਬਾਰ ਵਿਵਸਥਾ ਤੁਰੇ ਪਿਆਰੇ, ਦੂਰ ਭਰ ਜੋਬਨ ਭੋਜਨ ਸੁਖ ਸੋਭ, ਬਿਰਦ ਭਇਆ ਉੱਪਰ ਸਾਕ ਸੈਨ, ਮੁੱਖ ਪਿਆਓ ਬੈਠ ਕੋ ਦਹਿਨ। ਕਦੀ ਆਪਣੇ ਅੰਦਰ ਆਪਣੇ ਆਪ ਨੂੰ ਦੇਖਣਾ, ਰੱਬ ਨੂੰ ਦੇਖਣਾ। ਜਿੱਦਣ ਸਾਨੂੰ ਆਪਣੇ ਆਪ ਨੂੰ ਦੇਖਣ ਦੀ ਜਾਚ ਆ ਗਈ ਨਾ, ਆਪਣੇ ਅੰਦਰੋਂ ਆਪਾ ਮੁੱਕ ਜਾਏਗਾ, ਰੱਬ ਹੀ ਦਿਸੇਗਾ, ਝੂਠ ਵੀ ਅੰਦਰੋਂ ਹੀ ਨਜ਼ਰ ਆਏਗਾ, ਸੱਚ ਵੀ ਅੰਦਰੋਂ ਹੀ ਨਜ਼ਰ ਆਏਗਾ। ਝੂਠ ਨੂੰ ਤਿਆਗਾਂਗੇ, ਸੱਚ ਨੂੰ ਦ੍ਰਿੜ ਕਰਾਂਗੇ, ਜਦੋਂ ਆਪਣੇ ਆਪ ਨਾਲ ਗਿਰ ਜਾਵਾਂਗੇ, ਫਿਰ ਬੰਦਾ ਕਦੀ ਰੱਬ ਨੂੰ ਨਹੀਂ ਭੁੱਲ ਸਕਦਾ। ਜਿਹਨੂੰ ਆਪਣੇ ਅੰਦਰੋਂ ਰੱਬ ਯਾਦ ਕਰਨ ਦੀ ਆਦਤ ਪੈ ਗਈ ਹੈ, ਦੇਖੇਗਾ, ਸੁਣੇਗਾ, ਬੋਲੇਗਾ, ਤੁਰੇਗਾ, ਫਿਰੇਗਾ ਹੀ, ਫਿਰ ਹਰ ਸ਼ੈ ਨਾਲ ਤਾਂ ਰੱਬ ਦੀ ਕਿਰਪਾ ਜੁੜੀ ਹੋਈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮੈਂ ਸੁਆਸ ਸੁਆਸ ਤੇਰਾ ਨਾਮ ਜਪਦਾ।
ਕਿਰਪਾ ਨਿਧ ਪ੍ਰਭੂ ਦੀਨ ਦਿਆਲਾ,
ਕਿਰਪਾ ਦਾ ਖਜ਼ਾਨਾ ਹੈ, ਤੂੰ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ।
ਜੀਵ ਜੰਤ ਕੀ ਕਰੋ ਪ੍ਰਤਪਾਲਾ,
ਸਾਰੇ ਜੀਵ ਜੰਤੂਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ।
ਆਠ ਪਹਿਰ ਤੇਰਾ ਨਾਮ ਜਨ ਜਾਪੇ,
ਅੱਠੇ ਪਹਿਰ ਤੇਰਾ ਜਨ ਤੇਰਾ ਨਾਮ ਜਪਦਾ ਹੈ।
ਨਾਨਕ ਪ੍ਰੀਤ ਲਾਈ ਪ੍ਰਭ ਆਪੇ,
ਸ਼੍ਰੀ ਪਰਮਾਤਮਾ ਤੂੰ ਆਪ ਆਪਣੀ ਪ੍ਰੀਤ ਲਾ ਦਿੰਦਾ। ਆਓ ਸਤਿਗੁਰੂ ਜੀ ਕਿਰਪਾ ਕਰਨ, ਇਤਨੀਆਂ ਕੋਈ ਬੇਨਤੀਆਂ ਸਾਧ ਸੰਗਤ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ, ਆਪ ਸਮੂਹ ਸੰਗਤ ਦਾ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਆਪ ਬਹਿਰ ਤੇਰਾ ਨਾਮ ਜਨ ਜਾਪੇ, ਨਾਨਕ